ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ। ਹਰੀ ਕੀਰਤਨ ਦੀ ਮਹਿਮਾ, ਅਕਾਲ ਪੁਰਖ ਜੀ ਦੀ ਬਾਣੀ ਦੇ ਕੀਰਤਨ ਦੀ ਮਹਿਮਾ ਸਤਿਗੁਰੂ ਜੀ ਨੇ ਦੱਸੀ। ਜਿਹੜਾ ਕੋਈ ਮਾਈ ਭਾਈ ਹਰੀ ਕੀਰਤਨ ਕਰਦਾ ਜਾਂ ਸੁਣਦਾ ਹੈ, ਉਹਦੇ ਨੇੜੇ ਅਵਿਦਿਆ ਦਾ, ਅਗਿਆਨਤਾ ਦਾ, ਜਨਮ ਮਰਨ ਦਾ ਦੁੱਖ ਨਹੀਂ ਪਹੁੰਚਦਾ। ਉਹ ਇਸ ਦੁੱਖ ਤੋਂ ਨਿਰਵਿਰਤ ਹੋ ਜਾਂਦਾ ਹੈ। ਚਾਹੇ ਕਥਾ ਹੋ ਰਹੀ ਹੈ ਵੀ ਹਰੀ ਕੀਰਤਨ ਹੈ, ਕੀਰਤਨ ਕੇਵਲ ਹਾਰਮੋਨੀਅਮ ਨਾਲ ਸਾਜਾਂ ਨਾਲ ਹੀ ਨਹੀਂ ਹੁੰਦਾ। ਜਿਤਨੀ ਬਾਣੀ ਆਪ ਜੀ ਪੜ੍ਹਦੇ ਹੋ, ਸੁਣਦੇ ਹੋ, ਕਥਾ ਰਾਹੀਂ, ਪਾਠ ਰਾਹੀਂ, ਇਹ ਸਭ ਕੀਰਤਨ ਹੀ ਹੈ ਪਰਮੇਸ਼ਰ ਦਾ। ਕੀਰਤਨ ਕਰਦਿਆਂ ਸੁਣਦਿਆਂ ਇੱਕ ਦਿਨ ਐਸੀ ਅਵਸਥਾ ਬਣ ਜਾਂਦੀ ਹੈ ਵੀ ਜ਼ਰਰਾ ਜ਼ਰਰਾ ਪਰਮੇਸ਼ਰ ਦਾ ਕੀਰਤਨ ਕਰਦਾ ਸੁਣਾਈ ਦਿੰਦਾ, ਜ਼ਰਰੇ ਜ਼ਰਰੇ ਚੋਂ ਪਰਮੇਸ਼ਰ ਦਾ ਕੀਰਤਨ ਸੁਣਦਾ। ਜਦੋਂ ਉਹ ਅਵਸਥਾ ਬਣ ਜਾਂਦੀ ਹੈ ਨਾ ਕਿ ਜ਼ਰਰਾ ਜ਼ਰਰਾ ਕੀਰਤਨ ਕਰਦਾ ਸੁਣਾਈ ਦਿੰਦਾ, ਉਦੋਂ ਗੁਰੂ ਨਾਨਕ ਸਾਹਿਬ ਜੀ ਦਾ ਸੋਦਰ ਸਮਝ ਆਉਂਦਾ ਕਿ ਕਿਵੇਂ ਪਵਨ ਗਾ ਰਹੀ ਹੈ ਉਹਨੂੰ, ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ, ਪਰਮੇਸ਼ਰ ਨੂੰ, ਕਿਵੇਂ ਪਾਣੀ ਗਾ ਰਿਹਾ, ਅਗਨੀ ਗਾ ਰਹੀ ਹੈ। ਇਹ ਫਿਰ ਅਵਸਥਾ ਬਣ ਜਾਂਦੀ। ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਦੀ ਧਰਤੀ ਤੇ ਦਰਸ਼ਨ ਦੇ ਰਹੇ। ਭਾਈ ਜੇਠਾ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹ ਉਹੀ ਲਾਹੌਰ ਦੀ ਧਰਤੀ ਹੈ ਜਿੱਥੇ ਪੰਜਵੇਂ ਪਾਤਸ਼ਾਹ ਨੂੰ ਪਾਪੀ ਚੰਦੂ ਨੇ ਬੜੇ ਤਸੀਹੇ ਦਿੱਤੇ ਸੀ ਤੇ ਸੰਗਤ ਬੜੀ ਕ੍ਰਿਝਦੀ ਸੀ, ਉਦੋਂ ਦੁਖੀ ਹੁੰਦੀ ਸੀ ਪਰ ਉਹਨਾਂ ਦੀ ਪੇਸ਼ ਨਹੀਂ ਸੀ ਜਾਂਦੀ। ਮਹਾਰਾਜ ਸਾਡਾ ਚਿੱਤ ਕਰਦਾ ਵੀ ਇਸੇ ਲਾਹੌਰ ਦੇ ਬਾਜ਼ਾਰਾਂ ਚ ਚੰਦੂ ਨੂੰ ਫੇਰੀਏ ਤੇ ਸੰਗਤ ਆਨੰਦਿਤ ਹੋਵੇਗੀ। ਇਹਨੂੰ ਇਸੇ ਲਾਹੌਰ ਦੇ ਬਾਜ਼ਾਰਾਂ ਚ ਫੇਰ ਕੇ ਦੁਕਾਨ ਦੁਕਾਨ ਤੇ ਟਕਾ ਟਕਾ ਮੰਗਾਈਏ। ਮਹਾਰਾਜ ਜੀ ਮੁਸਕਰਾਉਂਦਿਆਂ ਕਹਿੰਦੇ, ਭਾਈ ਜੇਠਾ ਜੀ ਹੁਣ ਤੁਸੀਂ ਇਸ ਮਲੇਛ ਨੂੰ ਨਰਕ ਭੇਜਣਾ ਚਾਹੁੰਦੇ ਹੋ, ਲੈ ਜਾਓ। ਲਾਹੌਰ ਦੇ ਬਾਜ਼ਾਰਾਂ ਵਿੱਚ ਚੰਦੂ ਨੂੰ ਫੇਰਿਆ, ਕੱਲੀ ਕੱਲੀ ਦੁਕਾਨ ਤੇ ਟਕਾ ਟਕਾ ਮੰਗਾਉਂਦੇ। ਚਲਦਿਆਂ ਚਲਦਿਆਂ ਜਦੋਂ ਉਸ ਪੜਪੁੰਜੇ ਦੀ ਦੁਕਾਨ ਤੇ ਪਹੁੰਚੇ, ਪਠਿਆਰੇ ਦੀ ਦੁਕਾਨ ਤੇ ਪਹੁੰਚੇ, ਤਾਂ ਉਹਨੇ ਆਖਿਆ, ਪਰੇ ਲੈ ਜਾਓ ਇਹਨੂੰ, ਮਲੇਛ ਨੂੰ, ਗੁਰੂ ਘਰ ਦੇ ਦੋਖੀ ਨੂੰ, ਇਹਦੀ ਛਾਂ ਨਾ ਮੇਰੀ ਦੁਕਾਨ ਤੇ ਮੇਰੇ ਤੇ ਪਵੇ। ਜ਼ੋਰ ਨਾਲ ਵਗਾ ਕੇ ਕੜਛਾ ਮਾਰਿਆ, ਉਹੀ ਕੜਛਾ ਜਿਹਦੇ ਨਾਲ ਮਹਾਰਾਜ ਪੰਜਵੇਂ ਪਾਤਸ਼ਾਹ ਤੇ ਰੇਤ ਪਾਈ ਸੀ, ਉਹ ਇਹਦੇ ਪੇਟ ਵਿੱਚ ਵੱਜਾ, ਪੇਟ ਦੀਆਂ ਆਂਦਰਾਂ ਬਾਹਰ ਨਿਕਲੀਆਂ ਤੇ ਤੜਫ ਤੜਫ ਕੇ ਘੜੀ ਭਰ ਵਿੱਚ ਚੰਦੂ ਚਲਾਣੇ ਕਰ ਗਿਆ ਤੇ ਨਰਕ ਦਾ ਗਾਮੀ ਹੋ ਗਿਆ। ਸਾਰੀ ਸੰਗਤ ਨੇ, ਸਿੱਖਾਂ ਨੇ ਇਹਦੀ ਦਸ਼ਾ ਵੇਖ ਕੇ ਕਿਹਾ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਪ੍ਰਣ ਪੂਰਾ ਕੀਤਾ। ਗੁਰੂ ਘਰ ਦੇ ਇਸ ਦੋਖੀ ਨੂੰ ਇਹਦੀ ਮਿਲਦੀ ਸਜ਼ਾ ਹੁਣ ਮਿਲ ਗਈ ਆ, ਪਰ ਅੱਗੇ ਪਰਲੋਕ ਵਿੱਚ ਹੋਰ ਮਿਲਣੀ, ਇੱਥੇ ਬਸ ਨਹੀਂ ਹੋਈ। ਮਹਾਰਾਜ ਜੀ ਕੋਲ ਭਾਈ ਜੇਠਾ ਜੀ ਵਾਪਸ ਆਏ, ਆ ਕੇ ਸਤਿਗੁਰਾਂ ਨੂੰ ਦੱਸਿਆ, ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਭਾਈ ਜੇਠਾ ਜੀ ਸਾਡੇ ਸਿਰ ਤੇ ਜਿਹੜਾ ਰਿਣ ਸੀ ਸਾਡੇ ਪਿਤਾ ਦੀ ਸ਼ਹੀਦੀ ਦਾ, ਇਸ ਮਲੇਛ ਦੇ ਮਰਨ ਤੋਂ ਬਾਅਦ ਉਹ ਸਾਡਾ ਰਿਣ ਉਤਰ ਗਿਆ, ਹੁਣ ਅਸੀਂ ਸੁਰਖਰੂ ਹੋ ਗਏ ਹਾਂ। ਗੁਰੂ ਘਰ ਦੇ ਦੋਖੀਆਂ ਨੂੰ ਐਸਾ ਹੀ ਦੰਡ ਮਿਲੇਗਾ, ਆਉਣ ਵਾਲੇ ਸਮੇਂ ਚ ਪੂਰਨੇ ਪੈ ਗਏ। ਸਾਰੇ ਸਿੱਖਾਂ ਵਿੱਚ ਗੁਰੂ ਸਾਹਿਬ ਜੀ ਦੀ ਉਪਮਾ ਹੋਈ, ਮਹਾਰਾਜ ਜੀ ਦਾ ਸੁਜਸ ਹੋਇਆ। ਬਾਦਸ਼ਾਹ ਜਹਾਂਗੀਰ ਸਤਿਗੁਰੂ ਜੀ ਨੂੰ ਜਿਸ ਦਿਨ ਚੰਦੂ ਮਰਿਆ, ਉਸ ਤੋਂ ਅਗਲੇ ਦਿਨ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਜਿੱਥੇ ਮੁਜੰਗੀ ਮਹਾਰਾਜ ਜੀ ਉਤਰੇ ਹੋਏ ਸਨ, ਛੇਵੇਂ ਪਾਤਸ਼ਾਹ ਗੁਰਦੇਵ ਦੇ ਦਰਸ਼ਨ ਕਰਨ ਵਾਸਤੇ ਜਹਾਂਗੀਰ ਬਾਦਸ਼ਾਹ ਹਾਜ਼ਰ ਹੋਇਆ। ਬਾਦਸ਼ਾਹ ਨਾਲ ਵਾਰਤਾਲਾਪ ਚੱਲ ਰਹੀ ਹੈ, ਬਚਨ ਬਿਲਾਸ ਹੋ ਰਹੇ ਨੇ। ਆਓ ਮਹਾਰਾਜ, ਮੀਰੀਆਂ ਪੀਰੀਆਂ ਦੇ ਬਾਲਕ ਸਤਿਗੁਰੂ, ਬੰਦੀ ਛੋੜ ਸਤਿਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ, ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਬੈਠਿਓ ਚੱਲੇ ਪ੍ਰਸੰਗ ਅਨੇਕ।
ਬਾਦਸ਼ਾਹ ਜਹਾਂਗੀਰ ਸਤਿਗੁਰਾਂ ਨੂੰ ਮਿਲਣ ਆਇਆ, ਨਮਸਕਾਰ ਕਰਕੇ ਗੁਰੂ ਚਰਨਾਂ ਚ ਬੈਠ ਗਿਆ। ਤੋ ਬਚਨ ਬਿਲਾਸ ਚੱਲ ਪਏ, ਬਾਦਸ਼ਾਹ ਔਰ ਸਤਿਗੁਰੂ ਜੀ ਦੀਆਂ ਗੱਲਾਂ ਹੋਣ ਲੱਗੀਆਂ।
ਪੁਨ ਸ਼੍ਰੀ ਅਰਜਨ ਗੁਣਨਨ ਬਵੇਕ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜ਼ਿਕਰ ਚੱਲਿਆ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਗੱਲ ਚੱਲੀ,
ਚਿਰੰਕਾਲ ਕੋ ਹੈ ਇੱਕ ਪੀਰ।
ਪਾਤਸ਼ਾਹ ਬੋਲਿਆ, ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਬਾਬਤ ਗੱਲ ਚੱਲੀ ਤੇ ਜਹਾਂਗੀਰ ਬੋਲਿਆ, ਕਹਿਣ ਲੱਗਾ ਜੀ, ਸਾਡੇ ਇਸਲਾਮ ਧਰਮ ਵਿੱਚ ਇੱਕ ਬਹੁਤ ਲੰਮੀ ਉਮਰ ਦੇ ਮਹਾਂਪੁਰਖ ਨੇ ਜਿਨ੍ਹਾਂ ਦੀ ਬਹੁਤ ਬਿਰਧ ਆਯੂ ਹੋ ਚੁੱਕੀ ਹੈ।
ਸੁਣੋ ਗੁਰੂ ਜੀ ਬਿਰਧ ਸਰੀਰ,
ਐ ਗੁਰਦੇਵ ਜੀ, ਗੁਰੂ ਜੀ ਉਸ ਪੀਰ ਜੀ ਦੀ ਉਮਰ ਬਹੁਤ ਬਿਰਧ ਹੋ ਗਈ ਹੈ, ਬਹੁਤ ਸਰੀਰ ਬਜ਼ੁਰਗ ਹੋ ਗਿਆ ਉਹਨਾਂ ਦਾ, ਔਰ ਉਹਨਾਂ ਦਾ ਨਾਮ ਸਾਈ ਮੀਆਂ ਮੀਰ ਜੀ ਹੈ।
ਇਸਨੇ ਸਕਲ ਬਾਤ ਸਮਝਾਈ,
ਸਾਈ ਮੀਆਂ ਮੀਰ ਜੀ ਮੈਨੂੰ ਦਿੱਲੀ ਆ ਕੇ ਮਿਲੇ ਸਨ ਤੇ ਮੇਰੇ ਨਾਲ ਮਿਲ ਕੇ ਗੱਲਬਾਤ ਕਰਕੇ ਉਹਨਾਂ ਨੇ ਮੈਨੂੰ ਸਾਰਾ ਪ੍ਰਸੰਗ ਦੱਸਿਆ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਡਿਆਈ ਕਥਨ ਕਰਕੇ ਸਰਵਣ ਕਰਾਈ ਸੀ।
ਸ਼੍ਰੀ ਅਰਜਨ ਕੀ ਜਿਤਕ ਬਡਾਈ,
ਕਿਉਂਕਿ ਸਾਈ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੇਵਕ ਸਨ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਨਾਲ ਉਹਨਾਂ ਦਾ ਬਹੁਤ ਭਾਰੀ ਸਨੇਹ ਸੀ, ਤੋ ਇਸ ਕਰਕੇ ਸਾਈ ਮੀਆਂ ਮੀਰ ਜੀ ਗੁਰੂ ਅਰਜਨ ਸਾਹਿਬ ਜੀ ਦੇ ਬਾਬਤ ਜਾਣਦੇ ਸੀ। ਉਹਨਾਂ ਨੇ ਬਹੁਤ ਵੱਡੀ ਭਾਰੀ ਵਡਿਆਈ ਕਥਨ ਕਰਕੇ ਮੈਨੂੰ ਸਰਵਣ ਕਰਾਈ, ਦੱਸਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਕੈਸੀ ਸ਼ਖਸੀਅਤ ਦੇ ਮਾਲਕ ਸਨ।
ਤਨ ਤਨ ਉਰ ਮਹਾ ਗੰਭੀਰ,
ਮੈਂ ਉਹਨਾਂ ਕੋਲੋਂ ਸੁਣ ਕੇ ਸਮਝਿਆ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਧਨ ਹਨ, ਧਨ ਹਨ ਪੰਜਵੇਂ ਪਾਤਸ਼ਾਹ, ਜਿਨ੍ਹਾਂ ਦਾ ਹਿਰਦਾ ਬਹੁਤ ਹੀ ਗੈਰ ਗੰਭੀਰ ਸੀ, ਜੋ ਡੂੰਘੇ ਮਾਲਕ ਤੇ ਗੰਭੀਰ ਸੁਭਾਅ ਦੇ ਮਾਲਕ ਸਨ।
ਅਜ਼ਮਤ ਇਤੀ ਇਤੀ ਵੱਡ ਤੀਰ,
ਏਡੀ ਵੱਡੀ ਅਜ਼ਮਤ ਦੇ ਮਾਲਕ ਸਨ ਪੰਜਵੇਂ ਪਾਤਸ਼ਾਹ, ਇੱਕ ਹੰਕਾਰੇ ਨਾਲ ਸਾਰਾ ਬ੍ਰਹਿਮੰਡ ਸਾਰਾ ਵਿਲੈ ਕਰ ਸਕਦੇ ਸੀ, ਕੇਵਲ ਇੱਕ ਹੰਕਾਰਾ ਹੀ ਮਾਰਦੇ ਤੇ ਸਾਰੇ ਬ੍ਰਹਿਮੰਡ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਸਨ, ਪਰ ਏਡੀ ਵੱਡੀ ਕਰਾਮਾਤ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮਹਾਨ ਧੀਰਜ ਨੂੰ ਧਾਰਨ ਕਰਕੇ ਰੱਖਿਆ, ਆਪਣੀ ਕੋਈ ਕਰਾਮਾਤ ਪ੍ਰਗਟ ਨਹੀਂ ਕੀਤੀ। ਐਸੇ ਅਜਰ ਨੂੰ ਜਰ ਲੈਣ ਦਾ ਸਿਖਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਗਟ ਕਰਕੇ ਵਿਖਾਇਆ ਹੈ।
ਕਰ ਚਾਰੀ ਮਤ ਮੋਰ ਬਿਗਾਰੀ,
ਮਹਾਰਾਜ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਪਛਤਾਵਾ ਹੈ ਕਿ ਮੈਂ ਉਹਨਾਂ ਦੀ ਸੇਵਾ ਟਹਿਲ ਨਹੀਂ ਕਰ ਸਕਿਆ, ਕਿਉਂਕਿ ਚੰਦੂ ਵਰਗੇ ਮਲੇਛਾਂ ਨੇ ਉਹਨਾਂ ਦੇ ਖਿਲਾਫ ਚੁਗਲੀਆਂ ਕਰਕੇ ਮੇਰੀ ਮਤ ਤੇ ਪਰਦਾ ਪਾ ਦਿੱਤਾ ਸੀ। ਉਹਨਾਂ ਦੇ ਖਿਲਾਫ ਮੈਨੂੰ ਬਹੁਤ ਪੱਟੀਆਂ ਪੜਾਈਆਂ, ਬਹੁਤ ਕੁਝ ਕਿਹਾ। ਆਖੇ ਜੀ, ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਕੋਲ ਚੋਰਾਂ ਤੇ ਠੱਗਾਂ ਨੂੰ ਰੱਖਿਆ ਹੋਇਆ, ਉਹਨਾਂ ਨੇ ਆਪਣੇ ਕੋਲ ਪਖੰਡ ਦੀ ਦੁਕਾਨ ਖੋਲੀ ਹੋਈ ਹੈ। ਬਕਾਇਦਾ ਇਹ ਗੱਲਾਂ ਜਹਾਂਗੀਰ ਬਾਦਸ਼ਾਹ ਨੇ ਆਪਣੀ ਜੀਵਨੀ ਵਿੱਚ ਵੀ ਲਿਖੀਆਂ ਹੋਈਆਂ, ਜਿਹਨੂੰ ਤੁਜਕੇ ਜਹਾਂਗੀਰ ਹੀ ਕਹਿੰਦੇ ਹਨ। ਕਹਿਣ ਲੱਗਾ ਜੀ, ਮੇਰੀ ਮਤ ਤੇ ਪਰਦਾ ਪਾ ਦਿੱਤਾ ਸੀ ਨਾ ਲੋਕਾਂ ਨੇ, ਚੰਦੂ ਵਰਗਿਆਂ ਨੇ ਚੁਗਲੀਆਂ ਕਰ ਕਰਕੇ ਗੁਰੂ ਘਰ ਦੇ ਖਿਲਾਫ ਮੈਨੂੰ ਭੜਕਾ ਦਿੱਤਾ ਸੀ।
ਟਿਗ ਹਕਾਰ ਨੇ ਸੁਧ ਸੰਭਾਰੀ,
ਮੈਂ ਉਹਨਾਂ ਨੂੰ ਆਪਣੇ ਕੋਲ ਸੱਦਿਆ ਸੀ ਲਾਹੌਰ ਸ਼ਹਿਰ, ਪਰ ਉਹਨਾਂ ਨੂੰ ਬੁਲਾ ਕੇ ਮੈਂ ਮੁੜ ਕੇ ਉਹਨਾਂ ਦੀ ਸੁਧ ਨਹੀਂ ਲਈ, ਬੁਲਾ ਕੇ ਉਹਨਾਂ ਦੀ ਕੋਈ ਸੇਵਾ ਨਹੀਂ ਕਰ ਸਕਿਆ, ਉਹਨਾਂ ਦੇ ਦਰਸ਼ਨ ਨਹੀਂ ਖੁੱਲੇ ਕਰ ਸਕਿਆ।
ਤਿਨਕੋ ਰੂਪ ਆਪ ਕੋ ਜਾਨਾ,
ਮਹਾਰਾਜ ਉਸੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਰੂਪ ਮੈਂ ਇਸ ਵੇਲੇ ਤੁਹਾਨੂੰ ਜਾਣਦਾ ਹਾਂ ਕਿ ਉਹਨਾਂ ਵਿੱਚ ਔਰ ਤੁਹਾਡੇ ਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਹੇ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਗੁਰੂ ਅਰਜਨ ਦੇਵ ਸਾਹਿਬ ਦਾ ਹੀ ਰੂਪ ਹੋ, ਉਹਨਾਂ ਵਿੱਚ ਹੀ ਇੱਕ ਬਿਕ ਹੋ, ਤੁਹਾਡੇ ਵਿੱਚ ਔਰ ਉਹਨਾਂ ਵਿੱਚ ਮੈਂ ਰੰਚਕ ਭਰ ਵੀ ਭੇਦ ਨਹੀਂ ਜਾਣਿਆ।
ਅਕਲ ਦੋਸ਼ ਬਖਸ਼ਾਵਨ ਠਾਨਾ,
ਮੈਂ ਤੁਹਾਡੀ ਪਨਾਹ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ, ਔਰ ਤੁਹਾਡੀ ਸ਼ਰਨ ਚ ਪੈ ਕੇ ਮੈਂ ਜਿੰਨੇ ਦੋਸ਼ ਕੀਤੇ ਨੇ ਹੁਣ ਤਾਈ, ਮੇਰੇ ਕੋਲੋਂ ਜਾਣੇ ਅਣਜਾਣੇ ਜੋ ਗੁਨਾਹ ਹੋਏ ਨੇ, ਉਹ ਮਹਾਰਾਜ ਜੀ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਕੇ ਬਖਸ਼ਾ ਲਏ ਹਨ, ਤੇ ਜੇ ਨਹੀਂ ਬਖਸ਼ੇ ਤਾਂ ਮਹਾਰਾਜ ਕਿਰਪਾ ਕਰਕੇ ਹੁਣ ਬਖਸ਼ ਦਿਓ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ।
ਦੁਰਬੁੱਧੀ ਮੈਂ ਦਿਓ ਗਹਾਏ,
ਜਿਹੜਾ ਖੋਟੀ ਬੁੱਧੀ ਵਾਲਾ ਬੰਦਾ ਜਿਹਨੇ ਅੱਗ ਲਾਈ ਸੀ ਉਹ ਮੈਂ ਤੁਹਾਡੇ ਹਵਾਲੇ ਕਰ ਹੀ ਚੁੱਕਾ ਹਾਂ, ਚੰਦੂ ਨੂੰ ਮੈਂ ਤੁਹਾਡੇ ਕੋਲ ਹਾਜ਼ਰ ਕਰ ਹੀ ਚੁੱਕਾ ਹਾਂ।
ਤੁਮਕੋ ਸਭ ਬਿਧ ਤੇ ਹਰ ਖਾਏ,
ਔਰ ਤੁਹਾਡੀ ਪ੍ਰਸੰਨਤਾ ਹਰ ਪ੍ਰਕਾਰ ਨਾਲ ਲੈਣ ਦਾ ਯਤਨ ਕੀਤਾ ਕਿ ਤੁਸੀਂ ਮੇਰੇ ਤੇ ਖੁਸ਼ ਹੋਵੋ, ਮੇਰੇ ਤੇ ਪ੍ਰਸੰਨ ਹੋਵੋ, ਉਹਦੇ ਲਈ ਮੈਂ ਹਰ ਉਹ ਕਰਮ ਕੀਤਾ ਜੋ ਤੁਸੀਂ ਕਿਹਾ।
ਰਾਵਰ ਕੀ ਪ੍ਰਸੰਨਤਾ ਠਾਨੀ,
ਮਹਾਰਾਜ ਤੁਹਾਡੀ ਪ੍ਰਸੰਨਤਾ ਚਾਹੀਦੀ ਸੀ ਮੈਨੂੰ, ਤੁਹਾਡੀ ਖੁਸ਼ੀ ਚਾਹੀਦੀ ਸੀ, ਤੁਹਾਡੀ ਪ੍ਰਸੰਨਤਾ ਲੈਣ ਵਾਸਤੇ ਮੈਂ ਇਹ ਸਭ ਕੁਝ ਕੀਤਾ ਹੈ।
ਮੈਂ ਨਿਰਦੋਸ਼ ਪਿਓ ਤਬ ਜਾਨੀ,
ਜਦੋਂ ਤੁਸੀਂ ਮੇਰੇ ਤੇ ਪ੍ਰਸੰਨ ਹੋ ਗਏ ਤਾਂ ਮਹਾਰਾਜ ਮੈਂ ਇਹ ਸਮਝ ਲਿਆ ਵੀ ਮੈਂ ਹੁਣ ਦੋਸ਼ ਮੁਕਤ ਹੋ ਗਿਆ, ਮੇਰੇ ਤੋਂ ਇਹ ਜਿਹੜਾ ਪਾਪ ਮੇਰੇ ਤੇ ਜਿਹੜਾ ਇਹ ਕਲੰਕ ਲੱਗਾ ਸੀ ਇਹ ਕਲੰਕ ਤੋਂ ਮੈਂ ਰਹਿਤ ਹੋ ਗਿਆ ਹਾਂ।
ਸਤਿਗੁਰ ਕਿਉ ਕਰਤ ਜਸ ਜੋਏ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਬੋਲੇ, ਜਹਾਂਗੀਰ ਜਿਹੋ ਜਿਹਾ ਕੋਈ ਕਰਮ ਕਰਦਾ ਹੈ, ਜੈਸਾ ਕੋਈ ਬੀਜ ਬੀਜਦਾ ਹੈ,
ਤਸ ਤਿਸ ਕੋ ਫਲ ਪ੍ਰਾਪਤ ਹੋਏ।
ਆਪਣੇ ਕੀਤੇ ਕਰਮ ਦਾ ਫਲ ਵੈਸਾ ਹੀ ਪ੍ਰਾਪਤ ਹੁੰਦਾ, ਜਿਹੜਾ ਜੈਸਾ ਬੀਜ ਬੀਜੇਗਾ ਉਹਨੂੰ ਵੈਸਾ ਹੀ ਫਲ ਕੱਟਣਾ ਪਵੇਗਾ। ਜੈਸਾ ਬੀਜਾ ਸੋ ਲੁਣਾ, ਕਰਮਾ ਸੰਧੜਾ ਖੇਤ। ਮਹਾਰਾਜ ਜੀ ਕਹਿੰਦੇ ਜਿਹੋ ਜਿਹਾ ਬੀਜ ਬੀਜੇਗਾ ਸੱਜਣਾ, ਉਹੋ ਜਿਹਾ ਫਲ ਤੈਨੂੰ ਕੱਟਣਾ ਹੀ ਪੈਣਾ, ਹਾਸਲ ਪ੍ਰਾਪਤ ਕਰਨਾ ਹੀ ਪੈਣਾ, ਕਿਉਂਕਿ ਇਹ ਸਰੀਰ ਕਰਮਾ ਸੰਧੜਾ ਖੇਤ ਹੈ। ਤੋ ਬਾਦਸ਼ਾਹ ਜਿਹੜਾ ਜਿਹੋ ਜਿਹਾ ਕਰਮ ਕਰਦਾ ਪਰਮੇਸ਼ਵਰ ਉਹਨੂੰ ਵੈਸੇ ਹੀ ਕਰਮ ਦਾ ਫਲ ਭੁਗਤਾਉਂਦਾ ਹੈ।
ਤੁਮਨੇ ਕੁਛ ਗੁਰਦਰੋਹ ਨਾ ਧਰਿਓ।
ਜੇ ਤੇਰਾ ਹਿਰਦਾ ਸਾਫ਼ ਹੈ, ਜੇ ਤੂੰ ਆਪਣੇ ਹਿਰਦੇ ਚ ਗੁਰੂ ਘਰ ਪ੍ਰਤੀ ਹੁਣ ਕੋਈ ਦਰੋਹ ਜਾਂ ਵੈਰ ਦੀ ਬਿਰਤੀ ਨਹੀਂ ਰੱਖੀ,
ਤਾਏ ਦੁਸ਼ਟ ਕੇ ਜੋ ਕੁਛ ਕਰਿਓ।
ਜੋ ਕੁਛ ਕੀਤਾ ਤੂੰ ਚੰਦੂ ਦੇ ਕਹਿਣ ਤੇ ਕੀਤਾ, ਇਹਨਾਂ ਦੁਸ਼ਟਾਂ ਦੇ ਕਹਿਣ ਤੇ ਕੀਤਾ ਹੈ।
ਪਸ਼ਚਾਤਾਪ ਕਿਓ ਪਸ਼ਚਾਤ।
ਤੂੰ ਹੁਣ ਉਸ ਗੱਲ ਦਾ ਪਸ਼ਚਾਤਾਪ ਕਰ ਰਿਹਾ, ਪਛਤਾਵਾ ਕਰ ਰਿਹਾ ਵੀ ਮੇਰੇ ਕੋਲੋਂ ਗਲਤੀ ਹੋਈ ਹੈ, ਮੈਂ ਚੰਦੂ ਵਰਗੇ ਮਲੇਛਾਂ ਦੇ ਆਖੇ ਲੱਗ ਕੇ ਗੁਰੂ ਸਾਹਿਬ ਜੀ ਦਾ ਨਿਰਾਦਰ ਕੀਤਾ। ਜੇ ਤੈਨੂੰ ਹੁਣ ਇਸ ਗੱਲ ਦਾ ਪਛਤਾਵਾ ਹੈ, ਪਸ਼ਚਾਤਾਪ ਹੈ,
ਜਾਂ ਤੇ ਗੁਰ ਬਖਿਓ ਸਭ ਭਾਂਤ।
ਇਸੇ ਪਛਤਾਤਾਪ ਕਰਕੇ ਤੂੰ ਬਖਸ਼ਿਆ ਜਾਏਗਾ, ਕਿਉਂਕਿ ਗੁਨਾਹ ਕਰਨ ਤੋਂ ਬਾਅਦ ਅਗਰ ਬੰਦਾ ਇਸ ਗੱਲ ਦਾ ਪਛਤਾਵਾ ਕਰ ਲਵੇ ਤੇ ਪਛਤਾਤਾਪ ਦੀ ਅਗਨੀ ਇਹੋ ਜਿਹੀ ਬਲਵਾਨ ਹੁੰਦੀ ਹੈ ਕਿ ਉਹ ਕੀਤੇ ਹੋਏ ਜਿੰਨੇ ਗੁਨਾਹ ਨੇ ਪਾਪ ਨੇ ਉਸ ਪਛਤਾਵੇ ਦੀ ਅੱਗ ਦੇ ਵਿੱਚ, ਪਛਤਾਤਾਪ ਦੀ ਅੱਗ ਵਿੱਚ ਸੜ ਕੇ ਸਵਾਹ ਹੋ ਜਾਂਦੇ ਹਨ। ਬਾਦਸ਼ਾਹ ਜੇ ਤੇਰੇ ਮਨ ਚ ਇਸ ਗੱਲ ਦਾ ਪਛਤਾਵਾ ਹੈ, ਤੂੰ ਇਸ ਗੱਲ ਦਾ ਪਛਤਾਤਾਪ ਕਰਦਾ ਤੇ ਤੂੰ ਸੁਰਖਰੂ ਹੋ ਜਾ, ਤੇਰਾ ਇਹ ਗੁਨਾਹ ਬਖਸ਼ਿਆ ਜਾਏਗਾ।
ਪ੍ਰਾਨ ਹਾਨ ਤਨ ਪਾ ਖਲ ਕਾਲੀ।
ਨਾਲੇ ਬਾਦਸ਼ਾਹ ਚੰਦੂ ਦਾ ਕੱਲ ਪ੍ਰਾਣ ਹਾਨ ਹੋ ਗਏ ਨੇ, ਚੰਦੂ ਕਾਲ ਵਸ ਹੋ ਗਿਆ, ਜਮ ਦੂਤਾਂ ਨੇ ਘੇਰ ਕੇ ਉਹਨੂੰ ਲੈ ਲਿਆ ਨਾਲ।
ਸਿੱਖਨ ਦੀਨ ਸਜਾਏ ਬਿਸਾਲੀ।
ਸਾਡਿਆਂ ਸਿੱਖਾਂ ਨੇ ਉਹਨੂੰ ਬਹੁਤ ਸਜ਼ਾ ਦਿੱਤੀ ਹੈ, ਜਿਹੋ ਜੀ ਕਰਤੂਤ ਉਹਨੇ ਕੀਤੀ ਸੀ ਉਹਦੀ ਕਰਤੂਤ ਮੁਜਬ ਉਹਨੂੰ ਬਹੁਤ ਭਿਆਨਕ ਦੰਡ ਮਿਲਿਆ ਹੈ।
ਸੁਨਤ ਸ਼ਾਹ ਕੈ ਆਚੋ ਪਇਓ।
ਸੁਣ ਕੇ ਬਾਦਸ਼ਾਹ ਬੋਲਿਆ, ਕਹਿੰਦਾ ਜੀ ਇਹ ਤਾਂ ਚੰਗਾ ਹੀ ਹੋਇਆ, ਜੇ ਉਹ ਮਲੇਛ ਮਰ ਗਿਆ, ਨਰਕਗਾਮੀ ਹੋ ਗਿਆ, ਦੋਜਕਾਂ ਨੂੰ ਚਲਾ ਗਿਆ ਤਾਂ ਇਹ ਬਹੁਤ ਭਲਾ ਹੋਇਆ।
ਗੁਰ ਪਲਟਾ ਦੇ ਕਰ ਮਰ ਗਏ।
ਉਹ ਪਲਟਾ ਦੇ ਕੇ ਆਪਣਾ ਮਰ ਗਿਆ ਹੈ, ਆਪ ਜੀ ਨੇ ਆਪਣਾ ਬਦਲਾ ਲੈ ਲਿਆ, ਜਿਹੜਾ ਬਚਨ ਕੀਤਾ ਸੀ ਆਪ ਜੀ ਨੇ ਪ੍ਰਤੱਗਿਆ ਕੀਤੀ ਸੀ ਉਹ ਪ੍ਰਤੱਗਿਆ ਆਪ ਜੀ ਨੇ ਆਪਣੀ ਪੂਰੀ ਕਰ ਲਈ ਹੈ।
ਇਤਿਆਦਿਕ ਕਹਿ ਗੁਰੂ ਪ੍ਰਸੰਗ।
ਇਹ ਬਚਨ ਬਿਲਾਸ ਜਹਾਂਗੀਰ ਬਾਦਸ਼ਾਹ ਦੇ ਨਾਲ ਸਤਿਗੁਰਾਂ ਦੇ ਹੋਏ, ਕੁਝ ਗੱਲਾਂ ਬਾਦਸ਼ਾਹ ਨੇ ਕਹੀਆਂ, ਕੁਝ ਸਤਿਗੁਰੂ ਜੀ ਨੇ ਕਹੀਆਂ ਹਨ।
ਸੁਣ ਕਰ ਹਜ਼ਰਤ ਹਰਖ ਤਿਆੰਗ।
ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੈ, ਪ੍ਰਸੰਨ ਹੈ ਕਿ ਸਤਿਗੁਰੂ ਜੀ ਦੀ ਮੇਰੇ ਤੇ ਪ੍ਰਸੰਨਤਾ ਹੈ, ਗੁਰੂ ਪਾਤਸ਼ਾਹ ਜੀ ਮੇਰੇ ਤੇ ਰੀਝੇ ਹੋਏ ਹਨ।
ਕਿਤਕ ਸਮੇਂ ਬੈਠੇ ਹੋ ਪੁੰਨ ਗਏ।
ਕੁਝ ਸਮਾਂ ਜਹਾਂਗੀਰ ਸਤਿਗੁਰਾਂ ਕੋਲ ਬੈਠਾ ਰਿਹਾ, ਗੁਰੂ ਕੇ ਸਿੱਖਾਂ ਦੇ ਬਚਨ ਬਿਲਾਸ ਚੱਲਦੇ ਰਹੇ, ਸੰਗਤ ਆ ਰਹੀ ਹੈ ਜਾ ਰਹੀ ਹੈ, ਤੋ ਬਾਦਸ਼ਾਹ ਕੁਝ ਸਮੇਂ ਲਈ ਗੁਰੂ ਦਰਬਾਰ ਵਿੱਚ ਬੈਠਾ ਰਿਹਾ। ਕੁਝ ਸਮੇਂ ਤੋਂ ਬਾਅਦ ਗੁਰੂ ਪਾਤਸ਼ਾਹ ਕੋਲੋਂ ਵਿਦਾ ਲੈ ਕੇ ਚਲਾ ਗਿਆ।
ਅਧਿਕ ਭਾਉ ਗੁਰ ਕੋ ਉਰ ਪਇਓ।
ਪਾਤਸ਼ਾਹ ਦੇ ਮਨ ਚ ਗੁਰੂ ਸਾਹਿਬ ਜੀ ਪ੍ਰਤੀ ਇਸ ਵੇਲੇ ਪੂਰਨ ਭਾਵ ਹੈ, ਪੂਰਨ ਭਾਵਨਾ ਨਾਲ ਆਸਥਾ ਦੇ ਨਾਲ ਬਾਦਸ਼ਾਹ ਦਾ ਹਿਰਦਾ ਭਰਿਆ ਹੋਇਆ।
ਸ੍ਰੀ ਹਰਗੋਬਿੰਦ ਰਹੇ ਲਾਹੌਰ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਇਸੇ ਤਰ੍ਹਾਂ ਲਾਹੌਰ ਹੀ ਰਹੇ, ਲਾਹੌਰ ਸ਼ਹਿਰ ਵਿੱਚ ਹੀ ਸਤਿਗੁਰੂ ਜੀ ਨੇ ਨਿਵਾਸ ਰੱਖਿਆ।
ਕਿਤਕ ਕਾਲ ਬੀਤਿਓ ਪੁਨਿਓਰ।
ਇਸੇ ਤਰ੍ਹਾਂ ਕੁਝ ਦਿਨ ਹੋਰ ਬੀਤ ਗਏ, ਕਦੇ ਬਾਦਸ਼ਾਹ ਨਾਲ ਰਲ ਕੇ ਸਤਿਗੁਰੂ ਸ਼ਿਕਾਰ ਤੇ ਚੜ੍ਹਦੇ ਨੇ, ਕਦੇ ਬਾਦਸ਼ਾਹ ਸਾਹਿਬਾਂ ਨੂੰ ਮਿਲਣ ਆਉਂਦਾ, ਕਦੇ ਪਾਤਸ਼ਾਹ ਉਹਦੇ ਮਹਿਲ ਚ ਚਲੇ ਜਾਂਦੇ। ਮਹਾਰਾਜ ਜੀ ਗੁਰੂ ਅਸਥਾਨਾਂ ਦੀ ਜਿਹੜੀ ਸੇਵਾ ਹੈ, ਚੂਨਾ ਮੰਡੀ ਲਾਹੌਰ ਚ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਸੇਵਾ ਕਰਾ ਰਹੇ ਨੇ, ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਦੀ ਸੇਵਾ ਕਰਵਾ ਰਹੇ, ਦਰਬਾਰ ਬਣਵਾ ਰਹੇ ਨੇ ਉੱਥੇ, ਜਿੰਨੇ ਦਿਨ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਪਰਉਪਕਾਰ ਕੀਤਾ।
ਇਹ ਬਿਰਤੰਤ ਸਭ ਮੈਂ ਵਿਦਤਾਯੋ।
ਚੰਦੂ ਦੀ ਮੌਤ ਦਾ ਜਿਹੜਾ ਪ੍ਰਸੰਗ ਸੀ ਇਹ ਸਾਰਿਆਂ ਚ ਪ੍ਰਗਟ ਹੋ ਗਿਆ। ਇਹ ਵੀ ਗੱਲ ਸਾਰੇ ਪਾਸੇ ਪ੍ਰਗਟ ਹੋ ਗਈ ਕਿ ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬਹੁਤ ਸ਼ਰਧਾ ਰੱਖਦਾ। ਜਹਾਂਗੀਰ ਬਾਦਸ਼ਾਹ ਦੇ ਮਨ ਚ ਗੁਰੂ ਘਰ ਪ੍ਰਤੀ ਬਹੁਤ ਭਾਵਨਾ ਬਣ ਗਈ ਹੈ। ਇਹ ਸਤਿਗੁਰਾਂ ਦੇ ਨਾਲ ਮਿੱਤਰਾਨਾ ਸੁਭਾਅ ਰੱਖਦਾ ਹੈ। ਇਹ ਗੱਲ ਵੀ ਸਾਰੇ ਪਾਸੇ ਪਸਰ ਗਈ।
ਚੰਦੂ ਗਹਾਏ ਸ਼ਾ ਮਰਵਾਇਓ।
ਇਹ ਬਾਦਸ਼ਾਹ ਨੇ ਚੰਦੂ ਗੁਰੂ ਸਾਹਿਬ ਜੀ ਨੂੰ ਪਕੜਾ ਕੇ ਮਰਵਾ ਦਿੱਤਾ ਹੈ। ਗੁਰੂ ਸਾਹਿਬ ਜੀ ਦੇ ਹਵਾਲੇ ਚੰਦੂ ਕਰ ਦਿੱਤਾ ਹੈ।
ਸ਼੍ਰੀ ਹਰਗੋਬਿੰਦ ਕੇ ਅਨੁਸਾਰੀ।
ਔਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨੁਸਾਰੀ ਹੋ ਕੇ ਚੱਲਦਾ। ਇਹ ਗੱਲ ਹੁਣ ਘਰ ਘਰ ਚ ਹੋਣ ਲੱਗੀ। ਪੂਰੇ ਪੰਜਾਬ ਭਰ ਦੇ ਵਿੱਚ ਇਹ ਗੱਲ ਪਸਰ ਗਈ ਕਿ ਜਹਾਂਗੀਰ ਬਾਦਸ਼ਾਹ ਛੇਵੇਂ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ ਚੱਲਦਾ ਹੈ।
ਜਹਾਂਗੀਰ ਬਹੁ ਸ਼ਰਧਾ ਤਾਰੀ।
ਜਹਾਂਗੀਰ ਦੇ ਮਨ ਚ ਗੁਰੂ ਪਾਤਸ਼ਾਹ ਪ੍ਰਤੀ ਬਹੁਤ ਸ਼ਰਧਾ ਹੈ। ਉਹਨਾਂ ਦੇ ਕਹੇ ਹੋਏ ਕੱਲੇ ਕੱਲੇ ਵਾਕ ਨੂੰ, ਕੱਲੇ ਕੱਲੇ ਬਚਨ ਨੂੰ ਜਹਾਂਗੀਰ ਬਾਦਸ਼ਾਹ ਖਿੜੇ ਮੱਥੇ ਪ੍ਰਵਾਨ ਕਰਦਾ ਹੈ।
ਜਿਨ ਕੋ ਕਹਿਓ ਮਾਨ ਇਮਲੀਨ।
ਕਹਿੰਦੇ ਵੇਖੋ ਜਿਉ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਜਹਾਂਗੀਰ ਬਾਦਸ਼ਾਹ ਨੇ ਝੱਟ ਮੰਨ ਲਿਆ, ਉਹਦੀ ਇਹ ਉਦਾਹਰਣ ਹੈ।
ਬਾਵਨ ਰਾਵ ਛੋਰ ਕਰ ਦੀਨ।
ਬੜਾ ਔਖਾ ਕੰਮ ਸੀ, 52 ਰਾਜੇ ਛੱਡਣੇ ਕੋਈ ਸੌਖੇ ਸੀ ਬਾਦਸ਼ਾਹ ਲਈ? ਰਾਜਾ ਤਾਂ ਇੱਕ ਗ੍ਰਿਫਤਾਰ ਕੀਤਾ ਹੋਵੇ, ਬਾਗੀ ਉਹ ਨਹੀਂ ਛੱਡਿਆ ਜਾਂਦਾ। 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਦੇ ਕਹਿਣ ਤੇ ਬਾਦਸ਼ਾਹ ਨੇ ਝੱਟ ਹੀ ਛੱਡ ਦਿੱਤੇ ਨੇ। ਵੇਖੋ ਕਿੰਨਾ ਸਤਿਕਾਰ ਹੋਵੇਗਾ ਉਹਦੇ ਦਿਲ ਚ, ਗੁਰੂ ਸਾਹਿਬ ਜੀ ਪ੍ਰਤੀ ਕਿੰਨੀ ਭਾਵਨਾ ਬਣ ਗਈ ਹੋਵੇਗੀ ਕਿ 52 ਰਾਜੇ ਗੁਰੂ ਪਾਤਸ਼ਾਹ ਦੇ ਕਹਿਣ ਤੇ ਉਸੇ ਵੇਲੇ ਰਿਹਾ ਕਰ ਦਿੱਤੇ, ਗਵਾਲੀਅਰ ਦੇ ਕਿਲੇ ਚੋਂ ਛੱਡ ਦਿੱਤੇ।
ਮੇਰਵਾਨ ਪ੍ਰਿਥੀਏ ਕੋ ਨੰਦ।
ਇਹ ਗੱਲ ਹੁਣ ਘਰ ਘਰ ਚ ਚੱਲ ਰਹੀ ਹੈ ਕਿ ਬਾਦਸ਼ਾਹ ਗੁਰੂ ਸਾਹਿਬ ਨਾਲ ਬਹੁਤ ਪ੍ਰੇਮ ਕਰਦਾ, ਬੜੀ ਸ਼ਰਧਾ ਰੱਖਦਾ, ਸਤਿਕਾਰ ਰੱਖਦਾ। ਹੁਣ ਇਹ ਗੱਲ ਜਿੱਥੇ ਸਾਰੇ ਸ਼ਹਿਰਾਂ ਚ ਪਸਰੀ ਹੋਈ, ਇਹ ਗੱਲ ਹੁਣ ਬਾਬੇ ਪ੍ਰਿਥੀ ਚੰਦ ਦੇ ਘਰ ਵੀ ਪਹੁੰਚਣੀ ਸੀ। ਭਾਵੇਂ ਕਿ ਬਾਬਾ ਪ੍ਰਿਥੀ ਚੰਦ ਜੀ ਚਲਾਣਾ ਕਰ ਚੁੱਕੇ ਨੇ, ਪਰ ਉਹ ਬੀਜ ਬੀਜ ਗਏ ਸੀ ਨਫ਼ਰਤ ਦਾ ਆਪਣੇ ਪੁੱਤਰ ਮਿਹਰਵਾਨ ਦੇ ਹਿਰਦੇ ਚ। ਮਰਨ ਤੋਂ ਪਹਿਲਾਂ ਹੇਹਰ ਪਿੰਡ ਚ ਬਾਬੇ ਪ੍ਰਿਥੀ ਚੰਦ ਨੇ ਸੁਨੇਹਾ ਭੇਜਿਆ ਸੀ ਵੀ ਮੇਰੇ ਪੁੱਤ ਮਿਹਰਵਾਨ ਨੂੰ ਕਹਿਓ ਉਦੋਂ ਤੱਕ ਸੁੱਖ ਨਾਲ ਨਾ ਸੋਵੇ ਜਦੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਕੇ ਗੱਦੀ ਤੇ ਨਹੀਂ ਬਹਿੰਦਾ। ਉਹ ਬੀਜ ਜਿਹੜਾ ਪਿਓ ਦੇ ਮਨ ਵਿੱਚ ਸੀ ਨਫ਼ਰਤ ਦਾ, ਉਹ ਇਹਨੇ ਆਪਣੇ ਪੁੱਤ ਦੇ ਹਿਰਦੇ ਵਿੱਚ ਵੀ ਬੀਜ ਦਿੱਤਾ ਸੀ। ਬਾਬੇ ਮਿਹਰਵਾਨ ਹੋਣਾ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਤੇ ਜਹਾਂਗੀਰ ਦੀ ਬਹੁਤ ਗੂੜੀ ਸਾਂਝ ਬਣ ਗਈ ਹੈ।
ਗੁਰ ਵਡਿਆਈ ਸੁਨੇ ਬਿਲੰਦ।
ਜਦੋਂ ਗੁਰੂ ਘਰ ਦੀ ਵਡਿਆਈ, ਚੰਦੂ ਦੀ ਮੌਤ ਤੇ ਗੁਰੂ ਘਰ ਦੀ ਸੋਭਾ ਬਾਰੇ ਬਾਬਾ ਮਿਹਰਵਾਨ ਜੀ ਸੁਣਦੇ ਹਨ,
ਦੁਖੀ ਹੋਏ ਪਛਤਾਵਤ ਮਾ।
ਔਰ ਦੁਖੀ ਹੋ ਕੇ ਬੜਾ ਪਛਤਾਉਂਦਾ ਮਿਹਰਵਾਨ। ਇੱਥੇ ਮਾਲਵੇ ਦੇ ਇਲਾਕੇ ਚ ਕੋਠੇ ਗੁਰੂ ਰਹਿੰਦਾ, ਮਨ ਚ ਬੜਾ ਪਛਤਾਵਾ ਹੁੰਦਾ ਵੀ ਵਡਿਆਈ ਸਾਡੀ ਹੋ ਇਹਨਾਂ ਦੀ ਰਹੀ ਹੈ, ਹੱਕ ਤਾਂ ਮੇਰੇ ਪਿਤਾ ਦਾ ਬਣਦਾ ਸੀ, ਖੋਇਆ ਇਹਨਾਂ ਦੇ ਪਿਤਾ ਨੇ, ਹੁਣ ਆਪ ਇਹ ਗੁਰੂ ਬਣ ਕੇ ਬੈਠਾ। ਤੋ ਮਿਹਰਵਾਨ ਦੇ ਮਨ ਚ ਬਹੁਤ ਜ਼ਿਆਦਾ ਦੁੱਖ ਦੇ ਨਾਲ ਧੁੱਖ ਧੁੱਖੀ ਲੱਗੀ ਰਹਿੰਦੀ ਹੈ, ਚਿੰਤਾ ਦੀ ਅੱਗ ਦੇ ਵਿੱਚ ਬਾਬਾ ਮਿਹਰਵਾਨ ਦਾ ਕਾਲਜਾ ਫੁਕਦਾ ਰਹਿੰਦਾ ਹੈ।
ਪ੍ਰਥਮ ਕਾਂ ਹੋਈ ਅਬ ਕਾਂ।
ਇਹਦੇ ਪਹਿਲਾਂ ਕੀ ਹੋਇਆ ਤੇ ਹੁਣ ਆ ਕੀ ਹੋ ਗਿਆ।
ਝਗੜ ਤਰਿਓ ਨਾ ਪਿਤ ਕੁਛ ਪਾਇਓ।
ਮੇਰਾ ਪਿਓ ਝਗੜਦਾ ਝਗੜਦਾ ਮਰ ਗਿਆ, ਉਹਨੂੰ ਕੁਝ ਨੀ ਮਿਲਿਆ, ਹੁਣ ਉਹ ਝਗੜਾ ਮੇਰੇ ਗਲ ਪਿਆ, ਲੱਗਦਾ ਮੈਨੂੰ ਵੀ ਕੁਝ ਨੀ ਹਾਸਲ ਹੋਣਾ। ਮਿਹਰਵਾਨ ਸੋਚਦਾ ਹੈ ਵੀ ਸਾਡੇ ਪੱਲੇ ਝਗੜੇ ਹੀ ਰਹਿ ਗਏ। ਜਦੋਂ ਗੁਰੂ ਰਾਮਦਾਸ ਸਾਹਿਬ ਨੇ ਕਹਿ ਦਿੱਤਾ ਸੀ ਨਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਉਹ ਝਗੜਾ ਉਦੋਂ ਹੀ ਗਲ ਪੈ ਗਿਆ ਬਾਬੇ ਪ੍ਰਿਥੀ ਚੰਦ ਦੇ। ਕਹਿੰਦੇ ਪਿਓ ਝਗੜਦਾ ਝਗੜਦਾ ਮਰ ਗਿਆ, ਉਹਨੂੰ ਕੁਝ ਹਾਸਲ ਨਹੀਂ ਹੋਇਆ।
ਕਿਤਕ ਕਾਲ ਮੈਂ ਬੈਠ ਬਿਤਾਇਓ।
ਤੇ ਕੁਝ ਸਮਾਂ ਹੁਣ ਮੈਨੂੰ ਬੈਠਿਆਂ ਬੀਤ ਗਏ ਨੇ, ਝਗੜਾ ਮੈਂ ਕੁਝ ਨਹੀਂ ਕੀਤਾ, ਸ਼ਾਂਤੀ ਨਾਲ ਬੈਠਾ ਰਿਹਾ ਤੇ ਕੀ ਹਾਸਲ ਹੋਇਆ ਮੈਨੂੰ। ਮੇਰਾ ਜਿੰਨਾ ਹੱਕ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਚਲਾ ਗਿਆ।
ਹੁਤੇ ਸਹਾਇਕ ਤਬ ਸਮੁਦਾਏ।
ਉਸ ਵੇਲੇ ਜਿੰਨੇ ਸਹਾਇਕ ਸੀ ਮੇਰੇ ਪਿਤਾ ਦੇ, ਮੇਰੇ ਪਿਤਾ ਦੇ ਜਿੰਨੇ ਮਦਦਗਾਰ ਸਨ,
ਗਏ ਪਿਤਾ ਕੇ ਸੰਗ ਬਿਲਾਏ।
ਜਿੱਥੇ ਮੇਰਾ ਪਿਓ ਗਿਆ ਉੱਥੇ ਉਹ ਵੀ ਨਾਲ ਚਲੇ ਗਏ। ਉਹਨਾਂ ਨੂੰ ਵੀ ਨਾਲ ਹੀ ਸੱਦ ਲਿਆ ਉਹਨੇ, ਸੁਲੀ ਖਾਂ ਸੁਲਭੀ ਖਾਂ। ਫਿਰ ਚੰਦੂ ਵੀ ਹੁਣ ਚਲਾ ਗਿਆ, ਜਿਹੜਾ ਇੱਕੋ ਇੱਕ ਹਮਾਇਤੀ ਬਾਕੀ ਬਚਿਆ ਸੀ ਮੇਰੇ ਪਿਤਾ ਦਾ। ਸੋਚਦਾ ਮਿਹਰਬਾਨ ਕਿ ਮੇਰੇ ਪਿਤਾ ਦੇ ਜਿੰਨੇ ਮਦਦਗਾਰ ਸਹਾਇਕ ਸਨ ਉਹ ਵੀ ਮੇਰੇ ਪਿਤਾ ਨਾਲ ਹੀ ਵਾਪਸ ਚਲੇ ਗਏ ਨਰਕ ਨੂੰ।
ਕੁਛ ਬਦਲਾ ਚੰਦੂ ਨੀ ਲਇਓ,
ਕਹਿੰਦੇ ਚੰਦੂ ਨੇ ਚਲੋ ਫਿਰ ਵੀ ਕੁਝ ਨਾ ਕੁਝ ਬਦਲਾ ਲਿਆ। ਮਿਹਰਬਾਨ ਸੋਚਦਾ ਵੀ ਚੰਦੂ ਫਿਰ ਵੀ ਕਾਮਯਾਬ ਰਿਹਾ, ਉਹਨੇ ਫਿਰ ਵੀ ਕੋਈ ਨਾ ਕੋਈ ਬਦਲਾ ਤਾਂ ਲਿਆ ਨਾ। ਉਹਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਕਤਲ ਕੀਤਾ, ਉਹਨਾਂ ਨੂੰ ਸ਼ਹੀਦ ਕੀਤਾ, ਘੱਟੋ ਘੱਟ ਚੰਦੂ ਨੇ ਕੁਝ ਨਾ ਕੁਝ ਤਾਂ ਕੀਤਾ ਹੈ।
ਕੀਨ ਅਨਉਚਿਤ ਗਹਾਏ ਸੁਦਇਓ,
ਉਹਨੇ ਪਰ ਉਹਨੇ ਅਨੁਚਿਤ ਕੀਤਾ, ਹੁਣ ਉਹਨੂੰ ਪਕੜਾ ਦਿੱਤਾ, ਗੁਰੂ ਸਾਹਿਬ ਦੇ ਹਵਾਲੇ ਚੰਦੂ ਨੂੰ ਕਰ ਦਿੱਤਾ। ਚੰਦੂ ਨੇ ਆਪਣੇ ਵੱਲ ਪੂਰਾ ਜ਼ੋਰ ਲਾਇਆ, ਤਾਣ ਲਾਇਆ ਜਿੰਨਾ ਉਹਦੇ ਕੋਲ ਲੱਗਦਾ ਸੀ।
ਕਰ ਕੁਛ ਸ਼ੇਰ ਸ਼ਾਹ ਬਸ ਕੀਨਾ,
ਪਤਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹੜਾ ਜਾਦੂ ਟੂਣਾ ਕੀਤਾ ਬਾਦਸ਼ਾਹ ਦੇ, ਜਿਹੜਾ ਬਾਦਸ਼ਾਹ ਹੁਣ ਤਾਂ ਹੀ ਗੁਰੂ ਘਰ ਦੇ ਖਿਲਾਫ ਸੀ, ਜਿਹਦੇ ਹੁਕਮ ਦੇ ਤਹਿਤ ਚੰਦੂ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕੀਤਾ, ਉਹੀ ਬਾਦਸ਼ਾਹ ਹੁਣ ਉਹਨਾਂ ਦਾ ਮੁੱਲ ਖਰੀਦਿਆ ਗੋਲਾ ਲਾਲਾ ਬਣਿਆ ਹੋਇਆ। ਖਬਰੇ ਕਿਹੜਾ ਟੂਣਾ ਕੀਤਾ ਬਾਦਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਨੇ, ਸਿਹਰ ਕਹਿੰਦੇ ਨੇ ਟੂਣੇ ਨੂੰ ਜਾਦੂ ਨੂੰ, ਖਬਰੇ ਕਿਹੜਾ ਜਾਦੂ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ ਬਾਦਸ਼ਾਹ ਉੱਤੇ।
ਡੇਰਾ ਜਾਏ ਭਾਉ ਮੈਂ ਪੀਨਾ,
ਹੋਰ ਕਹਿੰਦੇ ਇੰਨਾ ਪਿਆਰ ਪੈ ਗਿਆ ਬਾਦਸ਼ਾਹ ਦੇ ਨਾਲ। ਬਾਦਸ਼ਾਹ ਮੈਂ ਸੁਣਿਆ ਅੰਮ੍ਰਿਤਸਰ ਸ਼ਹਿਰ ਚ ਉਹਨਾਂ ਕੋਲ ਦੋ ਤਿੰਨ ਦਿਨ ਡੇਰਾ ਕਰਕੇ ਗਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨੇ ਦਿੱਲੀ ਸੱਦਿਆ, ਆਗਰੇ ਨਾਲ ਲੈ ਕੇ ਗਿਆ, ਕਿੰਨਾ ਸਤਿਕਾਰ ਕੀਤਾ, ਹੁਣ ਲਾਹੌਰ ਸ਼ਹਿਰ ਚ ਆਪਣੇ ਕੋਲ ਬਿਠਾਇਆ ਹੋਇਆ।
ਨਗਰ ਸੁਦਾ ਸਰ ਰਾਖਿਓ ਹਮ ਤੇ,
ਸਾਡੇ ਨਾਲ ਤਾਂ ਮੁੱਢ ਕਦੀਮੀ ਧੱਕਾ ਹੀ ਹੋਇਆ। ਮਿਹਰਬਾਨ ਸੋਚਦਾ ਪਹਿਲਾਂ ਮੇਰੇ ਪਿਓ ਨਾਲ ਧੱਕਾ ਹੋਇਆ, ਹੁਣ ਮੇਰੇ ਨਾਲ ਹੋ ਰਿਹਾ। ਸਾਡਾ ਨਗਰ ਸੀ ਸ੍ਰੀ ਅੰਮ੍ਰਿਤਸਰ ਸਾਹਿਬ, ਉਥੋਂ ਸਾਨੂੰ ਕੱਢਿਆ, ਹਾਲਾਂਕਿ ਕੱਢਿਆ ਨਹੀਂ ਸੀ, ਬਾਬਾ ਪ੍ਰਿਥੀ ਚੰਦ ਆਪਣੀਆਂ ਕਰਤੂਤਾਂ ਕਰਕੇ ਗਿਆ ਸੀ। ਜਦੋਂ ਛੇਵੇਂ ਪਾਤਸ਼ਾਹ ਨੂੰ ਕਦੇ ਜ਼ਹਿਰ ਦੇ ਕੇ ਮਾਰਨ ਦਾ ਯਤਨ ਕਰਦਾ, ਕਦੇ ਕੋਈ ਕਲੇਸ਼ ਕਰਦਾ, ਗਿਆ ਤਾਂ ਆਪਣੀ ਕਰਤੂਤ ਕਰਕੇ ਸੀ। ਪੰਜਵੇਂ ਪਾਤਸ਼ਾਹ ਤਾਂ ਵਰਜਿਆ ਵੀ ਸੀ, ਪੰਜਵੇਂ ਸਾਹਿਬ ਨੇ ਤਾਂ ਜਦੋਂ ਛੇਵੇਂ ਪਾਤਸ਼ਾਹ ਦੀ ਸ਼ਾਦੀ ਕੀਤੀ ਉਦੋਂ ਵੀ ਸੁਨੇਹਾ ਭੇਜਿਆ ਸੀ ਕਿ ਭਰਾ ਜੀ ਗੁੱਸੇ ਗਿੱਲੇ ਛੱਡ ਕੇ ਵਿਆਹ ਚ ਆਓ, ਤੁਹਾਡੇ ਪੁੱਤ ਦਾ ਵਿਆਹ ਆ। ਉਦੋਂ ਵੀ ਬਾਬੇ ਪ੍ਰਿਥੀ ਚੰਦ ਨੇ ਇਨਕਾਰ ਕੀਤਾ ਸੀ, ਪਰ ਮਿਹਰਬਾਨ ਨੂੰ ਤਾਂ ਆਪਣਾ ਪਿਓ ਹੀ ਸਾਬਤ ਨਜ਼ਰ ਆਉਂਦਾ ਨਾ ਵੀ ਉਹੀ ਸਹੀ ਹੈ। ਕਹਿਣ ਲੱਗਾ ਮਨ ਹੀ ਮਨ ਸੋਚਦਾ ਵੀ ਸਾਡੇ ਕੋਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹੱਕ ਹਕੂਕ ਖੋ ਲਿਆ, ਉਹ ਸਾਨੂੰ ਨਹੀਂ ਦਿੱਤਾ।
ਮਾਲਕ ਉਤੇ ਨਕੀਨੇ ਸਮਤੇ,
ਅਸੀਂ ਤਾਂ ਮਾਲਕ ਸੀ ਕਿਉਂਕਿ ਮੇਰਾ ਪਿਓ ਵੱਡਾ ਸੀ, ਵੱਡੇ ਪੁੱਤ ਦਾ ਹੱਕ ਹੁੰਦਾ ਜਗੀਰ ਤੇ, ਪਿਓ ਦੀ ਜਗੀਰ ਤੇ ਗੱਦੀ ਦੇ ਉੱਤੇ। ਕਹਿੰਦੇ ਹੱਕ ਤਾਂ ਕੀ ਦੇਣਾ ਸੀ ਸਾਨੂੰ, ਆਪਣੇ ਬਰਾਬਰ ਵੀ ਨਹੀਂ ਰੱਖਿਆ ਵੀ ਵਿੱਚੋਂ ਹਿੱਸਾ ਦਿੰਦੇ ਨਗਰ ਦੇ, ਉਹ ਵੀ ਨਹੀਂ ਦਿੱਤਾ, ਸਾਨੂੰ ਤਾਂ ਬਰਾਬਰ ਵੀ ਨਹੀਂ ਰੱਖਿਆ।
ਅਬ ਉਪਾਏ ਕਿਆ ਕਰੇ ਬਨਾਈ,
ਸੋਚਦਾ ਹੁਣ ਕੀ ਉਪਾਅ ਕਰਾਂ। ਬਾਬਾ ਮਿਹਰਬਾਨ ਸੋਚਦਾ ਮਨ ਹੀ ਮਨ ਹੁਣ ਕੀ ਉਪਾਅ ਕਰਾਂ, ਕੀ ਯਤਨ ਕਰਾਂ।
ਜਹਾਂਗੀਰ ਕੀ ਮਤ ਬਿਰਮਾਈ,
ਹੁਣ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਜਹਾਂਗੀਰ ਨੂੰ ਆਪਣਾ ਨੌਕਰ ਹੀ ਬਣਾ ਲਿਆ, ਜਿਵੇਂ ਏਦਾਂ ਤੁਰਿਆ ਫਿਰਦਾ ਮਗਰ ਮਗਰ, ਉਹਦੀ ਮਤ ਬਰਮਾ ਲਈ ਆ ਗੁਰੂ ਹਰਗੋਬਿੰਦ ਸਾਹਿਬ ਨੇ, ਜਹਾਂਗੀਰ ਦੀ ਮਤ ਤੇ ਜਿਵੇਂ ਪੜਦਾ ਹੀ ਪਾ ਦਿੱਤਾ ਹੈ।
ਸ਼ਾਹ ਜਾਂ ਸੋ ਮੇਲ ਜੇ ਕਰੀਏ,
ਕਹਿਣ ਲੱਗਾ ਵੀ ਜਹਾਂਗੀਰ ਹੁਣ ਢਿੱਲਾ ਮੱਠਾ ਰਹਿੰਦਾ ਹੈ, ਇਹਨੇ ਕਿਹੜਾ ਸਦਾ ਬਹਿ ਰਹਿਣਾ, ਇਹਦੇ ਤੋਂ ਬਾਅਦ ਜਿਹਨੇ ਬਾਦਸ਼ਾਹ ਬਣਨਾ ਉਹਦੇ ਨਾਲ ਗੰਢ ਤੁੱਪ ਕਰੀਏ। ਮਿਹਰਬਾਨ ਹੋਰ ਅੱਗੇ ਨੂੰ ਚੱਲਿਆ ਇੱਕ ਕਦਮ ਪੁੱਟ ਕੇ ਕਿ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਹੈ, ਸਾਹਿਬਜ਼ਾਦਾ ਹੈ ਸ਼ਾਹਜਹਾਨ, ਤੇ ਮੈਂ ਸੁਣਿਆ ਵੀ ਸ਼ਾਹਜਹਾਨ ਜਿਹੜਾ ਹੈ ਉਹ ਥੋੜਾ ਜਿਹਾ ਹੋਰ ਸੁਭਾਅ ਦਾ ਬੰਦਾ, ਵੀ ਸ਼ਾਹਜਹਾਨ ਨਾਲ ਜੇ ਜਹਾਂਗੀਰ ਨਹੀਂ ਬਣਦਾ ਗੱਲ, ਮਿੱਤਰ ਨਹੀਂ ਬਣਦਾ ਉਹਦੇ ਨਾਲ, ਤਾਂ ਹੁਣ ਮਿੱਤਰਾਨਾ ਬਣਨਾ ਵੀ ਨਹੀਂ, ਉਹ ਤਾਂ ਕਦੇ ਗੁਰੂ ਘਰ ਦੇ ਖਿਲਾਫ ਨਹੀਂ ਭੁਗਤਣਾ ਉਹਨੇ, ਹੁਣ ਤਾਂ ਸ਼ਾਹਜਹਾਨ ਦੇ ਨਾਲ ਹੀ ਮੇਲ ਕਰਨਾ ਚਾਹੀਦਾ, ਉਹਦੇ ਨਾਲ ਜਾ ਕੇ ਸੰਧੀ ਕਰਨੀ ਚਾਹੀਦੀ ਹੈ।
ਤੋ ਸਹਾਇਤਾ ਤਿਸ ਕੀ ਧਰੀਏ,
ਸ਼ਾਹਜਹਾਨ ਨੂੰ ਮੈਂ ਆਪਣਾ ਮਿੱਤਰ ਬਣਾ ਲਵਾਂ ਸ਼ਾਹਜਹਾਨ ਨੂੰ, ਤਾਂ ਫਿਰ ਉਹ ਮੇਰੀ ਆਉਣ ਵਾਲੇ ਸਮੇਂ ਚ ਸਹਾਇਤਾ ਕਰ ਸਕਦਾ, ਹੁਣ ਤਾਂ ਸ਼ਾਹਜਹਾਨ ਨਾਲ ਹੀ ਮਿੱਤਰਾਨਾ ਪਾਉਣਾ ਪਵੇਗਾ।
ਚਿਤਵਤ ਕੌਣ ਮਿਲਾਵੇ ਜਾਏ,
ਸੋਚਦਾ ਬਾਦਸ਼ਾਹ ਸ਼ਾਹਜਹਾਨ ਨੂੰ ਮਿਲਾਵੇ ਕੌਣ, ਮਨ ਚ ਸੋਚਦਾ ਵੀ ਮੇਰੀ ਤਾਂ ਜਾਣ ਪਛਾਣ ਕੋਈ ਨੀ, ਉਹਦੇ ਨਾਲ ਮਿਲਾਵੇਗਾ ਕੌਣ ਉਹਦੇ ਨਾਲ। ਸ਼ਾਹਜਹਾਨ ਨਾਲ ਮੇਰੀ ਮੁਲਾਕਾਤ ਕਿਵੇਂ ਹੋ ਸਕਦੀ ਹੈ?
ਕਰੀ ਸੁਨਾਵਨ ਬਹੁ ਵਡਿਆਈ,
ਜਿਹੜਾ ਜਾ ਕੇ ਸ਼ਾਹਜਹਾਨ ਨੂੰ ਮੇਰੀ ਵਡਿਆਈ ਸੁਣਾਵੇ, ਮੇਰੀ ਉਪਮਾ ਸੁਣਾਵੇ ਵੀ ਮੈਂ ਵੀ ਗੁਰੂ ਨਾ, ਮੇਰੇ ਕੋਲ ਵੀ ਬੜੀ ਕਲਾ, ਕੋਈ ਮੇਰੀ ਜਾ ਕੇ ਸਿਫਤ ਸੁਣਾਏਗਾ ਬਾਦਸ਼ਾਹ ਨੂੰ, ਕੋਈ ਮੇਰੇ ਸੋਹਲੇ ਗਾਵੇਗਾ ਬਾਦਸ਼ਾਹ ਕੋਲ, ਤਦੇ ਤੇ ਬਾਦਸ਼ਾਹ ਮੈਨੂੰ ਮਿਲੇਗਾ। ਪਰ ਹੁਣ ਕੌਣ ਜਾਵੇ ਬਾਦਸ਼ਾਹ ਕੋਲ, ਕੌਣ ਜਾ ਕੇ ਬਾਦਸ਼ਾਹ ਕੋਲ ਮੇਰੀ ਵਡਿਆਈ ਕਰੇ?
ਹਰ ਗੋਬਿੰਦ ਸੰਗ ਜਿਸ ਕੋ ਦੁਐਸ਼,
ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਕਿਹੜਾ ਬੰਦਾ ਲੱਭਾਂ? ਬਾਬਾ ਮਿਹਰਬਾਨ ਜੀ ਸੋਚਦੇ ਵੀ ਕਿਹੜਾ ਇਹੋ ਜਿਹਾ ਬੰਦਾ ਭਾਲਾਂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਮਨ ਚ ਕਿਰਜਦਾ ਹੋਵੇ, ਔਰ ਉਹਨੂੰ ਮੈਂ ਆਪਣਾ ਮਿੱਤਰ ਬਣਾਵਾਂ ਤੇ ਉਹਨੂੰ ਭੇਜਾਂ ਸ਼ਾਹਜਹਾਨ ਦੇ ਕੋਲ।
ਹਮਰੋ ਕਰੇ ਸੁਕਾਜ ਵਿਸ਼ੇਸ਼,
ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਦੁਸ਼ਮਣ ਹੋਵੇਗਾ ਉਹੀ ਮੇਰਾ ਮਿੱਤਰ ਬਣੇਗਾ, ਉਹੀ ਮੇਰਾ ਇਹ ਕਾਰਜ ਕਰੇਗਾ, ਸ਼ਾਹਜਹਾਨ ਨਾਲ ਮਿਲਾਉਣ ਦਾ ਮੇਰਾ ਇਹ ਕਾਰਜ ਉਹੀ ਨੇਪਰੇ ਚਾੜੇਗਾ।
ਚੰਦੂ ਸੁਤ ਕੀ ਸੁਧ ਮੰਗਵਾਈ,
ਫਿਰ ਇਹਨੇ ਸੋਚਿਆ ਦਿਮਾਗ ਤੇ ਜ਼ੋਰ ਪਾਇਆ ਵੀ ਕਿਹਨਾਂ ਵਿਚਾਰ ਕਰਾਂ। ਅਖੀਰ ਨੂੰ ਕਹਿੰਦੇ ਜਿਹਦੇ ਪਿਓ ਨੂੰ ਦੁਰਦਸ਼ਾ ਕਰਕੇ ਮਾਰਿਆ ਉਹਦਾ ਪੁੱਤ ਕਿਹੜਾ ਘਰ ਸੁੱਖ ਨਾਲ ਬੈਠਾ ਹੋਣਾ, ਚੰਦੂ ਦੇ ਪੁੱਤਰ ਨੂੰ ਮਿੱਤਰ ਬਣਾਵਾਂ ਆਪਣਾ। ਬਾਬੇ ਮਿਹਰਬਾਨ ਦਾ ਦਿਮਾਗ ਹੁਣ ਉਧਰ ਕੰਮ ਕਰਨ ਲੱਗਾ ਵੀ ਚੰਦੂ ਦਾ ਪੋਤਾ ਕਰਮ ਚੰਦ ਉਹਨੂੰ ਮੈਂ ਆਪਣਾ ਮਿੱਤਰ ਬਣਾਵਾਂ, ਉਹਦੇ ਕੋਲ ਸੁਨੇਹਾ ਭੇਜਾਂ, ਉਹਦੇ ਨਾਲ ਗੱਲਬਾਤ ਕਰਕੇ ਰਾਬਤਾ ਕਾਇਮ ਕਰਾਂ।
ਸ਼ਾਹਜਹਾਂ ਤੱਕ ਪਹੁੰਚੇ ਜਾਈ,
ਕਿਉਂਕਿ ਉਹ ਦੀਵਾਨ ਦਾ ਲੜਕਾ ਹੈ, ਉਹ ਸ਼ਾਹਜਹਾਨ ਦੇ ਨਾਲ ਮੈਨੂੰ ਪਤਾ ਲੱਗਾ ਵੀ ਸ਼ਾਹਜਹਾਨ ਨਾਲ ਉਹਦੀ ਮਿੱਤਰਤਾਈ ਵੀ ਹੈ, ਕਿਉਂਕਿ ਉਹ ਜਹਾਂਗੀਰ ਦਾ ਪੁੱਤਰ ਹੈ, ਉਹ ਦੀਵਾਨ ਚੰਦੂ ਦਾ ਪੁੱਤਰ, ਆਖਿਰ ਮਿਲਦੇ ਗਿਲਦੇ ਰਹੇ ਹੋਣਗੇ ਸ਼ਾਹੀ ਮਹਿਮਾਨ ਖਾਨਿਆਂ ਚ, ਤੇ ਉਹਦੀ ਬਾਦਸ਼ਾਹ ਦੇ ਘਰ ਵਿੱਚ ਆਉਣ ਜਾਣ ਦੀ ਗੱਲ ਵੀ ਖੁੱਲੀ ਹੋਣੀ ਆ, ਉਹ ਜਾ ਵੀ ਸਕਦਾ ਕਰਮ ਚੰਦ, ਚੰਦੂ ਦਾ ਪੁੱਤਰ ਜੋ ਆ ਸ਼ਾਹਜਹਾਨ ਦੇ ਨਾਲ ਉਹ ਕਿਸੇ ਤਰੀਕੇ ਮੇਲ ਮਿਲਾਪ ਕਰ ਸਕਦਾ ਹੈ।
ਸੁਨ ਹਰ ਖੇਓ ਹੋਏ ਮਿੱਤਰ ਹਮਾਰਾ,
ਕਿਸੇ ਨੇ ਕੋਲੋਂ ਹਾਮੀ ਭਰੀ ਕਹਿਣ ਲੱਗੇ ਬਾਬਾ ਮਿਹਰਬਾਨ ਜੀ ਇਹ ਤਾਂ ਬੜੀ ਵਧੀਆ ਗੱਲ ਹੈ ਜੀ, ਕਰਮ ਚੰਦ ਹੀ ਤੁਹਾਨੂੰ ਮਿਲਾ ਸਕਦਾ ਚੰਦੂ ਦਾ ਪੁੱਤ ਸ਼ਾਹਜਹਾਨ ਦੇ ਨਾਲ। ਇਹ ਸੁਣ ਕੇ ਮਾਨੋ ਇਉਂ ਖੁਸ਼ੀ ਹੋਈ ਬਾਬੇ ਮਿਹਰਬਾਨ ਨੂੰ ਜਿਵੇਂ ਹੁਣੇ ਹੀ ਗੁਰਤਾ ਮਿਲ ਗਈ ਹੋਵੇ, ਬੜੀ ਖੁਸ਼ੀ ਹੋਈ ਮਨ ਵਿੱਚ।
ਜਿਸ ਕੋ ਪਿਤਾ ਚੰਦੂ ਇਮ ਮਾਰਾ,
ਕਹਿੰਦੇ ਤਾਂ ਬੜੀ ਵਧੀਆ ਗੱਲ ਹੋ ਗਈ ਆ, ਉਹ ਮੇਰਾ ਮਿੱਤਰ ਬਣ ਸਕਦਾ ਜਿਹਦੇ ਪਿਓ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਇਉਂ ਦੁਰਦਸ਼ਾ ਕਰਕੇ ਮਾਰਿਆ, ਉਹਦੇ ਮਨ ਚ ਗੁਰੂ ਹਰਗੋਬਿੰਦ ਸਾਹਿਬ ਪ੍ਰਤੀ ਪੂਰੀ ਵੈਰ ਦੀ ਅੱਗ ਬਲਦੀ ਹੋਵੇ, ਉਹਨੂੰ ਤਾਂ ਮਿੱਤਰ ਬਣਾਉਣਾ ਹੀ ਚਾਹੀਦਾ, ਜਿਵੇਂ ਕਿਵੇਂ ਕਰਕੇ ਉਹਦੇ ਨਾਲ ਮੇਲ ਕਰਨਾ ਹੀ ਚਾਹੀਦਾ।
ਇੱਕ ਦੋਏ ਵਾਰੀ ਦਾਸ ਪਠਾਇਓ,
ਇਹ ਸੋਚ ਕੇ ਬਾਬੇ ਮਿਹਰਬਾਨ ਨੇ ਆਪਣੇ ਇੱਕ ਦੋ ਵਾਰੀ ਦਾਸ ਨੌਕਰ ਜਿਹੜੇ ਉਹ ਦਿੱਲੀ ਭੇਜੇ।
ਆਪ ਮਿਲਣ ਕੋ ਬਿਉਂਤ ਬਣਾਇਓ,
ਆਪ ਮਿਲਣ ਦੀ ਬਿਉਂਤ ਬੰਦੀ ਕੀਤੀ, ਚੰਦੂ ਦੇ ਪੁੱਤ ਨੂੰ ਚੰਦੂ ਦੇ ਲੜਕੇ ਨੂੰ ਮਿਲਣ ਦੀ ਸਾਰੀ ਤਰਕੀਬ ਬਣਾਈ।
ਪਾਗ ਦੁਸ਼ਾਲਾ ਧਨ ਕੁਛ ਲੀਨ,
ਅਖੀਰ ਨੂੰ ਮੁਲਾਕਾਤ ਦਾ ਸਮਾਂ ਬਣ ਗਿਆ ਚੰਦੂ ਦੇ ਲੜਕੇ ਨਾਲ ਮੇਲ ਮਿਲਾਪ ਦਾ। ਜਿਹੋ ਜਿਹੇ ਨੇਚਰ ਦੀ ਜਿਹੋ ਜਿਹੀ ਬਿਰਤੀ ਦਾ ਕੋਈ ਬੰਦਾ ਹੁੰਦਾ ਹੈ ਉਹ ਚਾਰ ਕੋਹਾਂ ਅੱਗੇ ਹੋ ਕੇ ਟੱਕਰ ਹੀ ਪੈਂਦਾ ਉਹਨੂੰ ਕੋਈ ਨਾ, ਕਹਾਵਤ ਹੈ ਨਾ ਏਦਾਂ ਦੀ ਵੀ ਜਿਹੋ ਜਿਹਾ ਹੋਵੇ ਬੰਦਾ ਆਪ ਉਹਨੂੰ ਚਾਰ ਕੋਹ ਤੇ ਅੱਗੇ ਓਦਾਂ ਦਾ ਟੱਕਰ ਹੀ ਪੈਂਦਾ। ਇਹਨੇ ਵੇਖਿਆ ਵੀ ਮੇਰਾ ਮਿੱਤਰ ਬਣ ਗਿਆ, ਉਹਨਾਂ ਗੱਲਬਾਤ ਚੱਲ ਪਈ ਹੈ, ਆਖਿਰਕਾਰ ਮੁਲਾਕਾਤ ਦਾ ਸਮਾਂ ਬਣ ਗਿਆ। ਇਹਨੇ ਘਰੋਂ ਪੱਗ ਲਈ, ਥੋੜੇ ਜੇ ਪੈਸੇ ਆਦਿਕ ਲਏ, ਕੋਈ ਖਿਲਤ ਲਈ ਤੇ ਲੈ ਕੇ ਚੰਦੂ ਦੇ ਪੁੱਤ ਨੂੰ ਦੇਣ ਚੱਲਿਆ ਵੀ ਤੇਰੇ ਪਿਓ ਦੀ ਮਰੇ ਦੀ ਪੱਗ ਦੇਣ ਆਇਆ ਤੈਨੂੰ। ਇਹੋ ਜਿਹੇ ਲੋਕਾਂ ਬਾਬਤ ਸਾਹਿਬ ਨੇ ਗੁਰਬਾਣੀ ਚ ਬਚਨ ਕਹੇ, ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਲੱਜ, ਕੁਲਹਾਂ ਕਹਿੰਦੇ ਨੇ ਪੱਗਾਂ ਨੂੰ, ਪੱਗਾਂ ਨਹੀਂ ਦੇਂਦੇ ਸਰਦਾਰੀਆਂ, ਕਹਿੰਦੇ ਉਹ ਪੱਗਾਂ ਦੇਣ ਲਈ ਸਰਦਾਰੀਆਂ ਦੇਣ ਲਈ ਉਹ ਕਾਲੇ ਹੁੰਦੇ ਨੇ ਬਾਵਲੇ, ਬਾਵਲੇ ਮਤਲਬ ਇਹੋ ਜਿਹੇ ਬੌਰੇ ਜੇ ਜਿਹਨਾਂ ਨੂੰ ਆਪ ਨਹੀਂ ਪਤਾ ਵੀ ਅਸੀਂ ਕੀ ਕਰਦੇ ਹਾਂ, ਤੇ ਇਹੋ ਜਿਹੇ ਬਾਵਲੇ ਲੋਕਾਂ ਵੱਲੋਂ ਦਿੱਤੀਆਂ ਵਡਿਆਈਆਂ ਲੈਣ ਵਾਲੇ ਹੁੰਦੇ ਨਲੱਜ ਬੇਸ਼ਰਮ, ਉਹ ਹੈ ਚੰਦੂ ਦਾ ਪੁੱਤ ਦੇਣ ਵਾਲਾ ਮਿਹਰਬਾਨ। ਕਹਿੰਦੇ ਲੈ ਕੇ ਪੱਗ ਤੇ ਹੋਰ ਘਰੋਂ ਕੁਝ ਥੋੜੀ ਬਹੁਤੀ ਭੇਟਾ ਲੈ ਕੇ ਮਿਲਣ ਵਾਸਤੇ ਚੱਲ ਪਿਆ ਮਿਹਰਬਾਨ।
ਚੰਦੂ ਨੰਦ ਕੋ ਮਿਲ ਕਰ ਦੀਨ,
ਬੜਾ ਵਧੀਆ ਦੁਸ਼ਾਲਾ ਲੈ ਲਿਆ ਮਾਨੋ ਜਿਵੇਂ ਚੰਦੂ ਦੇ ਪੁੱਤ ਨੇ ਖਬਰੇ ਕਿੱਡੀ ਵੱਡੀ ਕੁਰਬਾਨੀ ਕੀਤੀ ਚੰਦੂ ਦਾ ਪੁੱਤ ਬਣ ਕੇ, ਲਾਨਤੀ ਦੇ ਘਰ ਜੰਮ ਕੇ ਇਹਨੇ ਖਰੇ ਕੀ ਖੱਟਿਆ ਸੰਸਾਰ ਚ,
ਜਿਹੜਾ ਬਾਬਾ ਮਿਹਰਬਾਨ ਉਹਨੂੰ ਪੱਗ ਦੇਣ ਗਿਆ, ਦੁਸ਼ਾਲਾ ਵੀ ਦਿੱਤਾ ਬੜਾ ਕੀਮਤੀ ਲਿਆ ਕੇ।
ਦੋਨੋ ਗੁਰ ਕੀ ਨਿੰਦ ਬਖਾਨੀ,
ਜੱਫੀਆਂ ਪਾ ਪਾ ਮਿਲੇ ਜਿਵੇਂ ਪਿਛਲੇ ਜਨਮਾਂ ਦੇ ਸੱਕੇ ਭਰਾ ਹੋਣ, ਜਿਵੇਂ ਕੁੰਭ ਦੇ ਮੇਲੇ ਤੇ ਵਿਛੜੇ 12 ਸਾਲਾਂ ਬਾਅਦ ਦੁਬਾਰਾ ਮਿਲੇ ਹੋਣ, ਬੜੇ ਚਾਅ ਨਾਲ ਮਿਲਦੇ ਜੱਫੇ ਪਾ ਪਾ ਕੇ, ਤੇ ਫਿਰ ਮਿਲ ਕੇ ਕੀ ਕਰਦੇ ਐ? ਗੁਰੂ ਪਾਤਸ਼ਾਹ ਦੀ ਨਿੰਦਾ ਕਰਦੇ ਐ। ਮਿਲ ਕੇ ਗੁਰੂ ਪਾਤਸ਼ਾਹ ਦੀ ਨਿੰਦਾ ਕਰਦੇ, ਰਲ ਰਲ ਕੇ ਬਹਿ ਕੇ ਮੂੰਹ ਜੋੜ ਜੋੜ ਕੇ।
ਮਹਿਮਾ ਲਖ ਨਾ ਸਕੇ ਅਣਜਾਨੀ,
ਅਣਜਾਣ ਨੇ ਗੁਰੂ ਸਾਹਿਬ ਦੀ ਮਹਿਮਾ ਨੀ ਜਾਣਦੇ, ਪਾਤਸ਼ਾਹ ਦੀ ਵਡਿਆਈ ਨੀ ਜਾਣਦੇ, ਹਾਲਾਂਕਿ ਪ੍ਰਤੱਖ ਵੇਖ ਲਈ ਆ ਫਿਰ ਵੀ ਨੀ ਜਾਣਦੇ।
ਸ਼ਾਹ ਜਾ ਸੋ ਮੋਈ ਮਿਲਾਵੋ,
ਬਾਬੇ ਮਿਹਰਬਾਨ ਨੇ ਆਖਿਆ ਵੀਰ ਤੂੰ ਮੈਨੂੰ ਜਿਵੇਂ ਕਿਵੇਂ ਕਰਕੇ ਸ਼ਾਹ ਜਹਾਨ ਨਾਲ ਮਿਲਾ। ਕੁਵਰ ਹੈਲੇ ਕਿਉਂਕਿ ਬਾਦਸ਼ਾਹ ਨੀ ਸੀ ਬਣਿਆ ਸ਼ਾਹ ਜਹਾਨ, ਪਰ ਆਸਾਰ ਉਹਦੇ ਸੀ ਬਣਨ ਦੇ, ਉਹਨੇ ਹੀ ਬਣਨਾ ਸੀ ਬਾਦਸ਼ਾਹ। ਕਹਿਣ ਲੱਗਾ ਵੀ ਮੈਨੂੰ ਸ਼ਾਹ ਜਹਾਨ ਦੇ ਨਾਲ ਜਿਵੇਂ ਕਿਵੇਂ ਮਿਲਾ।
ਯਤਨ ਰਚੋ ਜੈਸੀ ਰਿਪ ਕਾਵੋ,
ਸ਼ਾਹ ਜਹਾਨ ਨੂੰ ਮਿਲ ਕੇ ਆਪਾਂ ਯਤਨ ਕਰੀਏ ਜਿਹਦੇ ਨਾਲ ਆਪਾਂ ਆਪਣੇ ਦੁਸ਼ਮਣ ਨੂੰ ਮਾਰ ਸਕੀਏ, ਕਿਉਂਕਿ ਤੇਰਾ ਤੇ ਮੇਰਾ ਦੁਸ਼ਮਣ ਇੱਕੋ ਹੀ ਹੈ। ਕੋਈ ਇਹੋ ਜਿਹਾ ਯਤਨ ਕਰੀਏ ਰਲ ਕੇ ਕਿ ਆਪਾਂ ਰਲ ਕੇ ਆਪਣੇ ਦੁਸ਼ਮਣ ਨੂੰ ਮਾਰ ਮੁਕਾਈਏ।
ਹੁਤੀ ਜਥਾ ਮਤ ਦੁਸ਼ਟ ਬਡਨ ਕੀ,
ਜਿਵੇਂ ਇਹਨਾਂ ਦੇ ਪਿਓਾਂ ਦੀ ਮਤ ਸੀ ਨਾ ਦੁਸ਼ਟਾਂ ਦੀ, ਜਿਵੇਂ ਉਹਨਾਂ ਦੀ ਦੁਸ਼ਟ ਮਤ ਸੀ, ਬਾਬੇ ਮਿਹਰਬਾਨ ਦੇ ਪਿਓ ਪ੍ਰਿਥੀ ਚੰਦ ਦੀ ਔਰ ਚੰਦੂ ਦੇ ਪਿਓ ਕਰਮ ਚੰਦ ਦੇ ਪਿਓ ਚੰਦੂ ਦੀ, ਜਿਹੋ ਜਿਹੀ ਇਹਨਾਂ ਦੇ ਪਿਓਾਂ ਦੀ ਮਤ ਸੀ ਉਹੀ ਬਿਲਕੁਲ, ਮਾਨੋ ਜਿਵੇਂ ਸਰੀਰ ਹੀ ਬਦਲ ਕੇ ਆ ਗਏ ਦੋਵੇਂ ਪਿਓ ਆਪਣੇ ਪੁੱਤਰਾਂ ਦੇ ਰੂਪ ਚ, ਐਨ ਬਿਨ ਉਹੀ ਖੋਟੀ ਮਤ ਇਹਨਾਂ ਦੇ ਅੰਦਰ ਹੈ।
ਗੁਰਸੰਗ ਦਰੋਹੀ ਤਥਾ ਦੋਇਨ ਕੀ,
ਜਿਵੇਂ ਇਹਨਾਂ ਦੇ ਪਿਓ ਗੁਰੂ ਪਾਤਸ਼ਾਹ ਦੇ ਦਰੋਹੀ ਸਨ, ਉਦਾਂ ਇਹ ਵੀ ਗੁਰੂ ਪਾਤਸ਼ਾਹ ਦੇ ਦਰੋਹੀ ਬਣ ਗਏ। ਆਮ ਕਰਕੇ ਕਹਾਵਤ ਹੈ ਪਿਓ ਪਰ ਪੂਤ ਨਸਲ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ, ਵੀ ਥੋੜਾ ਥੋੜਾ ਪਿਓ ਤੇ ਚਲੇ ਹੀ ਜਾਂਦਾ ਨਾ ਪੁੱਤ, ਪਰ ਇੱਥੇ ਤਾਂ ਕੁਝ ਖਜਾਇਆ ਹੀ ਨਹੀਂ ਦੋਨਾਂ ਨੇ, ਦੋਵੇਂ ਹੀ ਆਪਣੇ ਪਿਓਾਂ ਦੇ ਰੂਪ ਹੀ ਬਣ ਗਏ ਦੋਵੇਂ। ਉਹੀ ਖੋਟੀ ਮਤ ਇਹਨਾਂ ਵਿੱਚ ਹੈ ਜੋ ਉਹਨਾਂ ਵਿੱਚ ਸੀ।
ਚੰਦੂ ਪ੍ਰਿਥੀਆ ਬੈਰ ਵਿਸਾਲਾ,
ਜਿਵੇਂ ਚੰਦੂ ਤੇ ਪ੍ਰਿਥੀ ਚੰਦ ਦੋਵੇਂ ਵੈਰ ਰੱਖਦੇ ਸੀ ਸਤਿਗੁਰੂ ਜੀ ਦੇ ਪ੍ਰਤੀ।
ਸ਼੍ਰੀ ਅਰਜਨ ਸੰਗ ਕੀ ਇਹ ਸਭ ਕਾਲਾ,
ਹਰ ਵੇਲੇ ਗੁਰੂ ਅਰਜਨ ਦੇਵ ਸਾਹਿਬ ਦੇ ਖਿਲਾਫ ਇਹਨਾਂ ਦੋਨਾਂ ਨੇ ਵਿਉਂਤਾ ਗੁੰਦੀਆਂ ਸੀ, ਚੰਦੂ ਨੇ ਤੁਰ ਪ੍ਰਿਥੀ ਚੰਦ ਨੇ।
ਚੰਦੂ ਨੰਦ ਅਰ ਪ੍ਰਿਥੀਆ ਨੰਦ,
ਇਨ ਬਿਨ ਉਸੇ ਤਰ੍ਹਾਂ ਚੰਦੂ ਦਾ ਪੁੱਤਰ ਤੇ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ।
ਪੇਰਿਪ ਤਿਮ ਸ਼੍ਰੀ ਹਰ ਗੋਬਿੰਦ,
ਇਹਨਾਂ ਦੇ ਪਿਓ ਗੁਰੂ ਅਰਜਨ ਦੇਵ ਸਾਹਿਬ ਦੇ ਦੁਸ਼ਮਣ ਬਣੇ ਰਹੇ, ਇਹ ਹੁਣ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦੁਸ਼ਮਣ ਬਣ ਗਏ, ਛੇਵੇਂ ਪਾਤਸ਼ਾਹ ਦੇ ਦੁਸ਼ਮਣ ਬਣ ਗਏ। ਦਰਅਸਲ ਗੁਰੂ ਸਾਹਿਬ ਦੇ ਦੁਸ਼ਮਣ ਕੀ ਹੋਣਾ ਇਹਨਾਂ, ਇਹ ਆਪਣੇ ਦੁਸ਼ਮਣ ਆਪ ਬਣੇ ਹੈ। ਸਤਿਗੁਰਾਂ ਦਾ ਕੀ ਵਿਗੜਨਾ, ਆਕਾਸ਼ ਵੱਲ ਮੂੰਹ ਕਰਕੇ ਕੋਈ ਥੁੱਕੇ ਆਕਾਸ਼ ਦਾ ਕੀ ਵਿਗੜਦਾ ਭਲਾ, ਆਕਾਸ਼ ਦਾ ਵਿਗੜਦਾ ਕੁਝ? ਆਕਾਸ਼ ਵੱਲ ਮੂੰਹ ਕਰਕੇ ਥੁੱਕੇ ਉਹਦਾ ਆਪਣਾ ਮੂੰਹ ਮੈਲਾ ਹੁੰਦਾ। ਇਹਨਾਂ ਨੇ ਆਪ ਹੀ ਮਰਨਾ ਆਪਣੀਆਂ ਕਰਤੂਤਾਂ ਕਰਕੇ, ਗੁਰੂ ਪਾਤਸ਼ਾਹ ਨਾਲ ਵੈਰ ਰੱਖਦੇ ਨੇ ਦੋਵੇਂ।
ਕੀਤਕ ਦਿਨ ਮੈਂ ਵਿਉਂਤ ਬਣਾਇਓ,
ਇਹਨਾਂ ਨੇ ਕੁਝ ਦਿਨਾਂ ਦੇ ਵਿੱਚ ਹੀ ਰਲ ਮਿਲ ਕੇ ਵਿਉਂਤ ਬਣਾ ਲਈ।
ਸ਼ਾਹ ਜਾਂ ਸੰਗ ਜਾਏ ਮਿਲਾਇਓ,
ਕਰਮ ਚੰਦ ਦਾ ਹੁਣ ਬਾਦਸ਼ਾਹੀ ਘਰਾਣੇ ਵਿੱਚ ਤਾਂ ਮੇਲ ਮਿਲਾਪ ਸੀਗਾ ਹੀ ਚੰਦੂ ਦੇ ਪੁੱਤ ਦਾ, ਉਹਨੇ ਬਾਬੇ ਮਿਹਰਬਾਨ ਨੂੰ ਨਾਲ ਲਿਆ ਤੇ ਸ਼ਾਹ ਜਹਾਨ ਦੇ ਨਾਲ ਮੁਲਾਕਾਤ ਕਰਾ ਲਈ।
ਸੁਨੋ ਸ਼ਾਹ ਸੁਤ ਕਿਆ ਹਮ ਕਹੀ,
ਸ਼ਾਹ ਜਹਾਨ ਨੂੰ ਜਾ ਮਿਲੇ, ਕਹਿਣ ਲੱਗੇ ਹੇ ਬਾਦਸ਼ਾਹ ਦੇ ਪੁੱਤਰ, ਕਿਉਂਕਿ ਹਾਲੇ ਸਹਿਜਾਦਾ ਸੀ, ਕਹਿੰਦਾ ਹੇ ਸਹਿਜਾਦਾ ਸ਼ਾਹ ਜਹਾਨ, ਆਉਣ ਵਾਲੇ ਸਮੇਂ ਦੇ ਹਿੰਦੁਸਤਾਨ ਦੇ ਬਾਦਸ਼ਾਹ, ਸੁਣ ਤੈਨੂੰ ਅਸੀਂ ਕੀ ਕਹੀਏ ਕੀ ਸੁਣਾਈਏ।
ਚਿਰੰਕਾਲ ਕੇ ਨਿਆਂ ਨਾ ਲਈ,
ਬੜਾ ਲੰਮਾ ਸਮਾਂ ਹੋ ਗਿਆ ਸਾਡੇ ਪਿਓ ਇਨਸਾਫ ਨਹੀਂ ਲੈ ਸਕੇ, ਉਹ ਮਰ ਗਏ।
ਅਮਰੋ ਉਨਕੋ ਏਕ ਪਿਤਾਮਾ,
ਮਿਹਰਬਾਨ ਬੋਲਿਆ, ਕਹਿਣ ਲੱਗਾ ਮੇਰੇ ਦਾਦਾ ਜੀ ਔਰ ਉਹਨਾਂ ਦੇ ਦਾਦਾ ਜੀ, ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਦਾਦਾ ਜੀ ਇੱਕੋ ਹੀ ਨੇ, ਮੈਂ ਵੀ ਗੁਰੂ ਰਾਮਦਾਸ ਸਾਹਿਬ ਦਾ ਪੋਤਰ ਹਾਂ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਗੁਰੂ ਰਾਮਦਾਸ ਸਾਹਿਬ ਦੇ ਪੋਤਰੇ ਨੇ।
ਮਮ ਪਿਤ ਬਡੋ ਚੈਤ ਸਭ ਸਾਮਾ,
ਮੇਰਾ ਪਿਓ ਵੱਡਾ ਸੀ ਪ੍ਰਿਥੀ ਚੰਦ, ਉਹਦਾ ਹੱਕ ਬਣਦਾ ਸੀ ਸਾਰੀ ਸਮੱਗਰੀ ਤੇ, ਗੁਰੂ ਘਰ ਤੇ ਗੁਰਤਾ ਗੱਦੀ ਉੱਤੇ।
ਤਿਸ ਕੋ ਪਿਤ ਲਗੂ ਸਭ ਕਿਛ ਲੀਨ,
ਗੁਰੂ ਹਰਗੋਬਿੰਦ ਸਾਹਿਬ ਦੇ ਪਿਤਾ ਜੀ ਛੋਟੇ ਸਨ, ਗੁਰੂ ਅਰਜਨ ਦੇਵ ਸਾਹਿਬ ਉਹਨਾਂ ਨੇ ਸਾਰਾ ਕੁਝ ਲੈ ਲਿਆ।
ਜੋ ਸੀ ਮੇਰੇ ਪਿਤਾ ਦਾ ਹੱਕ ਉਹਨਾਂ ਨੇ ਸਾਰਾ ਖੋ ਲਿਆ।
ਪੂਰੀ ਨਿਕਾਸੇ ਛਲ ਬਲ ਕੀਨ,
ਔਰ ਛਲ ਬਲ ਕਰਕੇ ਕਪਟ ਕਰਕੇ ਮੇਰੇ ਪਿਤਾ ਨੂੰ ਨਗਰੀ ਚੋਂ ਕੱਢ ਦਿੱਤਾ।
ਹਮਰੋ ਕਹਿਣ ਹਾਰ ਨੇ ਕੋਈ,
ਪਰ ਸਾਡੇ ਵੱਲੋਂ ਤਾਂ ਕੋਈ ਕਹਿਣ ਵਾਲਾ ਹੀ ਨਹੀਂ ਸੀ, ਕੋਈ ਸਾਡੇ ਕਿਸੇ ਨੇ ਆ ਕੇ ਸਾਡੀ ਸਹਾਇਤਾ ਨਹੀਂ ਕੀਤੀ।
ਮੈਂ ਚੰਦੂ ਨੰਦ ਨਾ ਪਹੁੰਚੇ ਉਦੋਈ,
ਤੇ ਆ ਚੰਦੂ ਦਾ ਪੁੱਤਰ ਹੈ ਮੇਰੇ ਨਾਲ ਆਇਆ, ਇਹਦੇ ਨਾਲ ਵੀ ਮੇਰੀ ਮੁਲਾਕਾਤ ਨਹੀਂ ਹੋਈ, ਉਹ ਵੀ ਹੁਣ ਨਵੀਂ ਨਵੀਂ ਅਸੀਂ ਸਾਡੀ ਸਾਂਝ ਬਣੀ ਹੈ।
ਕਹਿ ਕਹਿ ਕੌਣ ਸ਼ਾਹ ਸਮਝਾਵੇ,
ਤੇ ਬਾਦਸ਼ਾਹ ਨੂੰ ਹੁਣ ਕੌਣ ਸਮਝਾਵੇ? ਸ਼ਾਹਜਹਾਨ, ਸ਼ਾਹਜਹਾਨ ਨੂੰ ਸਜਾਦਾ ਜੀ, ਤੁਹਾਡੇ ਪਿਤਾ ਦੇ ਨਾਲ ਹੁਣ ਕੌਣ ਗੱਲ ਕਰੇ, ਉਹਨਾਂ ਨੂੰ ਕੌਣ ਸਮਝਾਵੇ? ਕਿਉਂਕਿ ਇਹਦਾ ਪਿਤਾ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰ ਦਿੱਤਾ ਉਹਨਾਂ ਤੇ ਸਾਡੀ ਸੁਣਨੀ ਨੀ ਜਹਾਂਗੀਰ ਬਾਦਸ਼ਾਹ ਨੇ, ਉਹਨੂੰ ਹੁਣ ਕੌਣ ਇਹ ਸਾਰੀ ਗੱਲ ਸਮਝਾਵੇ?
ਨੀਕੇ ਲਖੇ ਤਾਂ ਹਮੇਂ ਦਿਵਾਵੇ,
ਹੁਣ ਜੇ ਕੋਈ ਸਾਨੂੰ ਚੰਗਾ ਸਮਝੇਗਾ ਤੇ ਸਾਡਾ ਹੱਕ ਦਵਾਵੇਗਾ ਨਾ, ਤੁਹਾਡੇ ਪਿਤਾ ਜੀ ਤਾਂ ਸਾਨੂੰ ਚੰਗਾ ਹੀ ਨੀ ਸਮਝਦੇ, ਪਹਿਲਾਂ ਚੰਦੂ ਫੜਾ ਦਿੱਤਾ, ਕਿਤੇ ਐਸਾ ਨਾ ਹੋਵੇ ਮੈਂ ਉਹਦੇ ਕੋਲ ਜਾਵਾਂ ਮੈਨੂੰ ਹਵਾਲੇ ਕਰ ਦੇਣ। ਮਿਹਰਬਾਨ ਕਹਿੰਦਾ ਵੀ ਸਾਨੂੰ ਕੋਈ ਚੰਗਾ ਸਮਝੇਗਾ ਤੇ ਸਾਡਾ ਹੱਕ ਦਵਾਏਗਾ ਨਾ, ਤੁਹਾਡੇ ਪਿਤਾ ਜੀ ਤਾਂ ਸਾਨੂੰ ਚੰਗਾ ਸਮਝਦੇ ਹੀ ਨਹੀਂ।
ਸਤਿਗੁਰ ਤੁਮਰੇ ਬਣੇ ਸਹਾਏ,
ਤੇਰੀ ਸਹਾਇਤਾ ਸਤਿਗੁਰੂ ਜੀ ਕਰਨ ਸਜਾਦਾ ਸ਼ਾਹਜਹਾਨ, ਆਉਣ ਵਾਲੇ ਸਮੇਂ ਚ ਤੂੰ ਬਾਦਸ਼ਾਹ ਬਣੇ, ਚਿਰਾਂ ਤਾਈ ਰਾਜ ਕਰੇ। ਏਦਾਂ ਦੀਆਂ ਖਬਰੇ ਕਿੰਨੀਆਂ ਕਸੀਸਾਂ ਬਾਬੇ ਮਿਹਰਬਾਨ ਨੇ ਨਾਲੋ ਨਾਲ ਦੇ ਦਿੱਤੀਆਂ।
ਗਯੋ ਅਲੰਬ ਆਪ ਕੋ ਆਏ,
ਮੈਂ ਹੁਣ ਤੁਹਾਡਾ ਆਸਰਾ ਲਿਆ ਕਿਉਂਕਿ ਤੇਰੇ ਤੋਂ ਸਾਨੂੰ ਇਨਸਾਫ ਦੀ ਉਮੀਦ ਹੈ ਕਿ ਤੂੰ ਸਾਡੀ ਫੇਵਰ ਕਰੇਗਾ, ਤੂੰ ਸਾਡੀ ਸਿਫਾਰਿਸ਼ ਕਰੇਗਾ, ਤੂੰ ਸਾਡੀ ਸਹਾਇਤਾ ਕਰੇਗਾ। ਸੁਣਿਆ ਤੇਰੇ ਬਾਰੇ ਤੂੰ ਬੜਾ ਇਮਾਨਦਾਰ ਹੈ, ਤੂੰ ਬੜਾ ਇਨਸਾਫ ਪਸੰਦ ਬਾਦਸ਼ਾਹ ਹੈ।
ਕਰਿਓ ਤਨਕ ਰੁਖ ਕੈ ਸੁਤ ਸ਼ਾਹੂ,
ਜਦੋਂ ਬਾਬੇ ਮਿਹਰਬਾਨ ਹੋਣਾ ਨੇ ਜਾ ਕੇ ਏਦਾਂ ਰੋ ਪਿੱਟ ਕੇ ਬੇਨਤੀਆਂ ਜੀਆਂ ਕੀਤੀਆਂ, ਸ਼ਾਹਜਹਾਨ ਨੇ ਕੋਈ ਬਹੁਤਾ ਰੁੱਖ ਨਹੀਂ ਕੀਤਾ, ਥੋੜਾ ਬਹੁਤਾ ਹੀ ਰੁੱਖ ਕਰਕੇ ਇਹਨਾਂ ਦੀ ਗੱਲ ਸੁਣੀ।
ਅਵਸਰ ਪਾਏ ਕਈ ਪਿਤ ਪਾਓ,
ਕਹਿੰਦਾ ਕੋਈ ਨੀ ਕੋਈ ਨੀ, ਸਮਾਂ ਬਣਿਆ ਤੇ ਮੈਂ ਪਿਤਾ ਜੀ ਨਾਲ ਗੱਲ ਕਰਾਂਗਾ, ਮੈਂ ਆਪਣੇ ਬਾਪੂ ਨਾਲ ਆਪਣੇ ਅੱਬਾ ਨਾਲ ਗੱਲ ਕਰਾਂਗਾ ਇਸ ਵਿਸ਼ੇ ਉੱਤੇ।
ਅਪਰ ਸੁਭਾਏ ਬਿਖੈ ਪੁੰਨ ਪਰਿਓ,
ਇਹ ਕਹਿ ਕੇ ਹੋਰ ਕੰਮਾਂ ਚ ਲੱਗ ਗਿਆ, ਉਹਨੇ ਕੋਈ ਬਹੁਤੀ ਤਰਜੀਹ ਨਹੀਂ ਦਿੱਤੀ ਇਹਨਾਂ ਦੋਨਾਂ ਨੂੰ, ਨਾ ਕਰਮਚੰਦ ਨੂੰ ਤੇ ਨਾ ਹੀ ਬਾਬੇ ਮਿਹਰਬਾਨ ਨੂੰ। ਸੁਣੀ ਤੇ ਕਿਹਾ ਜੀ ਕੋਈ ਨੀ ਮੈਂ ਕਰਾਂਗਾ ਜੀ ਗੱਲ, ਏਦਾਂ ਕਹਿ ਕੇ ਇਹਨਾਂ ਨੂੰ ਤੋੜ ਦਿੱਤਾ ਤੇ ਆਪ ਕਿਸੇ ਹੋਰ ਕੰਮ ਚ ਲੱਗ ਗਿਆ।
ਮਿਹਰਬਾਨ ਪੁਨੀ ਆਵਨ ਕਰਿਓ,
ਬਾਬਾ ਮਿਹਰਬਾਨ ਜੀ ਵਾਪਸ ਆ ਗਏ ਸ਼ਾਹਜਹਾਨ ਨੂੰ ਮਿਲ ਕੇ।
ਚਿਤਵਤ ਰਿਦੇ ਮਿਲੇ ਬਹੁ ਬਾਰੀ,
ਮਨ ਚ ਚਿਤਵਦਾ ਰਹਿੰਦਾ ਤੇ ਕਈ ਵੇਰੀ ਮਿਲਦਾ ਹੈ।
ਹੋਏ ਸ਼ਾਹ ਸੁਤ ਸਾਥ ਚਿਨਾਰੀ,
ਸੋਚਦਾ ਵੀ ਮੁਲਾਕਾਤ ਕਰਮਚੰਦ ਆਪਾਂ ਮਿਲਦੇ ਹੀ ਰਹਿਣਾ, ਬਾਦਸ਼ਾਹ ਨਾਲ ਆਪਾਂ ਪੂਰੀ ਯਾਰੀ ਪਾ ਕੇ ਰੱਖਣੀ, ਮਿਲਦੇ ਗਿਲਦੇ ਰਹਾਂਗੇ, ਸਾਨੂੰ ਯਾਦ ਰੱਖੇਗਾ, ਸਾਨੂੰ ਚੇਤੇ ਰੱਖੇਗਾ, ਜਾਣ ਪਛਾਣ ਹੋ ਜਾਏਗੀ, ਆਪਾਂ ਕਦੇ ਮਾਇਆ ਦਾ ਗੱਫਾ ਲਿਆ ਕੇ ਭੇਟ ਕਰ ਦਿਆ ਕਰਾਂਗੇ, ਕਦੇ ਕੋਈ ਵਧੀਆ ਕੱਪੜਾ ਲਿਆ ਕੇ ਭੇਟ ਕਰ ਦਿਆਂਗੇ, ਕਦੇ ਕੋਈ ਘੋੜਾ ਸਾਡੀ ਇਹਦੇ ਨਾਲ ਚਿਨਾਰੀ ਚਿਨਾਰੀ ਕਹਿੰਦੇ ਜਾਣ ਪਛਾਣ, ਏਦਾਂ ਸਾਡੀ ਸ਼ਾਹਜਹਾਨ ਨਾਲ ਜਾਣ ਪਛਾਣ ਹੋ ਜਾਏਗੀ।
ਰੁੱਤ ਬਸੰਤ ਆਈ ਹੁਲ ਸੰਤ,
ਏਦਾਂ ਇੱਧਰ ਵਿਉਂਤ ਬੰਦੀਆਂ ਘੜੀ ਜਾਂਦੇ ਮਿਹਰਬਾਨ ਤੇ ਚੰਦੂ ਦਾ ਪੁੱਤ ਦੋਵੇਂ। ਇੱਧਰ ਲਾਹੌਰ ਸ਼ਹਿਰ ਦੀ ਸੁਣੋ, ਬਸੰਤ ਰਿਤੂ ਆ ਗਈ। ਹਾਂਜੀ,
ਬਰਨ ਬਰਨ ਸੁਮਨਸ ਬਿਗ ਸੰਤ,
ਰੰਗ ਰੰਗ ਦੇ ਫੁੱਲ ਖਿੜੇ, ਬਸੰਤ ਰਿਤੂ ਆਈ, ਚੇਤਰ ਦਾ ਮਹੀਨਾ ਚੜਿਆ, ਸਭ ਪਾਸੇ ਬਸੰਤ ਪ੍ਰਫੁੱਲਤ ਹੋਈ।
ਗਈ ਸੀਤਤਾ ਉਸ਼ਨੇ ਉਪਾਈ,
ਸਿਆਲਾਂ ਦੇ ਦਿਨ ਸਨ ਉਹ ਬੀਤ ਗਏ ਤੇ ਗਰਮੀ ਜੀ ਆ ਗਈ ਥੋੜੀ ਜੀ, ਬਸੰਤ ਰਿਤੂ ਚੇਤਰ ਤੋਂ ਬਾਅਦ ਵਿਸਾਖ ਦੇ ਮਹੀਨਾ ਦਾ ਉਹ ਥੋੜਾ ਜਿਹਾ ਗਰਮੈਸ਼ ਵਾਲਾ ਮਹੀਨਾ ਹੁੰਦਾ।
ਬਨ ਉਪਬਨ ਖੁਸ਼ਬੂ ਵਧਾਈ,
ਬਨਾਂ ਵਿੱਚ ਬਾਗਾਂ ਵਿੱਚ ਖੁਸ਼ਬੂ ਮਹਿਕ, ਕਿਉਂਕਿ ਫੁੱਲ ਖਿੜੇ ਨੇ, ਉਹਨਾਂ ਫੁੱਲਾਂ ਦੀ ਮਹਿਕ ਸਾਰੀ ਹਵਾ ਵਿੱਚ ਸੁਗੰਧੀ ਵਿੱਚ ਆਉਂਦੀ ਹੈ।
ਜਹਾਂਗੀਰ ਸਿਮਰੀ ਕਸ਼ਮੀਰ,
ਥੋੜੀ ਥੋੜੀ ਜਿਹੀ ਗਰਮੀ ਹੋ ਗਈ ਨਾ ਤੇ ਜਹਾਂਗੀਰ ਬਾਦਸ਼ਾਹ ਨੂੰ ਕਸ਼ਮੀਰ ਚੇਤੇ ਆਇਆ, ਕਹਿੰਦਾ ਆਹ ਮੌਸਮ ਤਾਂ ਕਸ਼ਮੀਰ ਦੁਨੀਆਂ ਦੇ ਉੱਤੇ ਇਸ ਧਰਤੀ ਤੇ ਸਵਰਗ ਹੈ, ਉੱਥੇ ਜਾਣਾ ਚਾਹੀਦਾ ਹੈ।
ਜੈ ਕਾਮਨਾ ਅਤ ਸੀਤਲ ਨੀਰ,
ਉੱਥੇ ਗਰਮੀ ਨਹੀਂ ਹੈ ਕਿਉਂਕਿ ਅਗਲੇ ਮਹੀਨੇ ਗਰਮੀ ਦੇ ਨੇ, ਉੱਥੇ ਸ਼ੀਤਲਤਾ ਹੀ ਹੈ, ਕਸ਼ਮੀਰ ਚ ਠੰਡੀ ਠੰਡੀ ਹਵਾ ਚੱਲਦੀ ਹੈ, ਵਾਤਾਵਰਨ ਬੜਾ ਸ਼ੁੱਧ ਹੈ।
ਜੈ ਸੁੰਦਰ ਬਾਗਨ ਲਗ ਮੇਵੇ,
ਉੱਥੇ ਬਾਗ ਬੜੇ ਸੋਹਣੇ ਨੇ ਫਲਾਂ ਦੇ, ਬੜੇ ਬੜੇ ਮੇਵੇ ਮਿਲਦੇ ਆ ਕਸ਼ਮੀਰ ਚ।
ਭਾਗਵਾਨ ਇਸ ਰੁੱਤ ਮੈਂ ਸੇਵੀ,
ਕਹਿੰਦੇ ਭਾਗਵਾਨ ਹੁੰਦੇ ਉਹ ਲੋਕ ਜਿਹੜੇ ਇਹੋ ਜਿਹੀ ਰੁੱਤ ਦੇ ਵਿੱਚ ਕਸ਼ਮੀਰ ਵਿੱਚ ਰਹਿੰਦੇ ਆ। ਬਾਦਸ਼ਾਹ ਕਹਿੰਦਾ ਭਾਗਵਾਨ ਹੁੰਦੇ ਉਹ ਲੋਕ ਜਿਹੜੇ ਕਸ਼ਮੀਰ ਦੇ ਵਿੱਚ ਇਹੋ ਜਿਹੀ ਰੁੱਤ ਚ ਰਹਿੰਦੇ ਤੇ ਉਹਨਾਂ ਨੂੰ ਖਾਣ ਨੂੰ ਇਹੋ ਜਿਹੇ ਮੇਵੇ ਮਿਲਦੇ ਨੇ।
ਕਰਿਓ ਮਨੋਰਥ ਅਬ ਚੱਲ ਜਾਵੋ,
ਇਹਨੇ ਮਨੋਰਥ ਕੀਤਾ ਵੀ ਹੁਣ ਮੈਂ ਕਸ਼ਮੀਰ ਜਾਵਾਂ, ਆ ਜਿਹੜੇ 2-4 ਮਹੀਨੇ ਆ ਗਰਮੀ ਦੇ ਉੱਥੇ ਕਸ਼ਮੀਰ ਜਾ ਕੇ ਰਹਿ ਕੇ ਬਤੀਤ ਕਰਾਂ।
ਬਾਰਿਸ਼ ਪਏ ਦੇਸ਼ੇ ਸਿਆਵੋ,
ਜਦੋਂ ਬਾਰਿਸ਼ ਪਏਗੀ ਸਾਵਣ ਭਾਦਰੋਂ ਦਾ ਮਹੀਨਾ ਹੋਵੇਗਾ ਫਿਰ ਇੱਧਰ ਆ ਜਾਂਗਾ ਵਾਪਸ ਪੰਜਾਬ ਚ, ਇਸ ਪਾਸੇ ਫਿਰ ਵਾਪਸ ਪਰਤ ਆਵਾਂਗਾ।
ਇਮ ਨਿਸ਼ਚੇ ਕਰ ਇੱਕ ਦਿਨ ਮਾਓ,
ਏਦਾਂ ਇਹਨੇ ਨਿਸ਼ਚਾ ਕਰ ਲਿਆ ਇੱਕੋ ਦਿਨ ਚ ਨਿਰਣਾ ਕਰ ਲਿਆ ਵੀ ਹਾਂ ਹੁਣ ਜਾਣਾ ਹੈ।
ਆਇਓ ਸ਼੍ਰੀ ਹਰਗੋਬਿੰਦ ਪਾਓ,
ਜਾਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਵਾਸਤੇ ਸਤਿਗੁਰਾਂ ਨੂੰ ਦੱਸਣ ਵਾਸਤੇ ਆਇਆ।
ਸ਼ਾਹਜਹਾਂ ਨੰਦਨ ਲੈ ਸਾਥ,
ਨਾਲ ਆਪਣੇ ਪੁੱਤ ਸ਼ਾਹਜਹਾਂ ਨੂੰ ਵੀ ਲਿਆਇਆ ਸਤਿਗੁਰੂ ਜੀ ਨਾਲ ਵੀ ਚਲੋ ਸ਼ਾਹਜਹਾਂ ਨਾਲ ਸਾਂਝ ਬਣ ਜੇ ਅੱਗੇ ਮੁਲਾਕਾਤ ਹੋ ਜਾਏ, ਉਹਦੇ ਲਈ ਸ਼ਾਹਜਹਾਂ ਨੂੰ ਆਪਣੇ ਨਾਲ ਲੈ ਕੇ ਆਇਆ।
ਟੇਕੇ ਹੋਣ ਦਉ ਪਗ ਮਾਤ,
ਦੋਹਾਂ ਪਿਓ ਪੁੱਤਰਾਂ ਨੇ ਜਹਾਂਗੀਰ ਨੇ ਵੀ ਔਰ ਉਹਦੇ ਪੁੱਤਰ ਸ਼ਾਹਜਹਾਂ ਨੇ ਦੋਨਾਂ ਨੇ ਆ ਕੇ 6ਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ।
ਸਾਦਰ ਸਤਿਗੁਰ ਬੋਲ ਬਿਠਾਏ,
ਸਾਹਿਬ ਜੀ ਨੇ ਸਨਮਾਨ ਦੇ ਕੇ ਸਤਿਕਾਰ ਦੇ ਕੇ ਇਹਨਾਂ ਨੂੰ ਕੋਲ ਬਿਠਾਇਆ।
ਪ੍ਰਭ ਦਿਸ਼ ਕੇ ਸੋ ਪ੍ਰਸੰਗ ਚਲਾਏ,
ਗੁਰੂ ਪਾਤਸ਼ਾਹ ਦੇ ਘਰ ਦੇ ਕੋਈ ਪ੍ਰਸੰਗ ਗੁਰੂ ਘਰ ਦੀ ਕੋਈ ਗਾਥਾ ਉਹ ਚੱਲ ਪਈ।
ਪੁਨ ਹਜ਼ਰਤ ਕਹਿ ਸੁਨ ਗੁਰ ਪੀਰ,
ਕੁਝ ਸਮਾਂ ਬਚਨ ਬਿਲਾਸ ਹੋਏ ਪਰਮੇਸ਼ਰ ਸੰਬੰਧੀ ਵਿਚਾਰਾਂ ਹੋਈਆਂ, ਫਿਰ ਜਹਾਂਗੀਰ ਬਾਦਸ਼ਾਹ ਬੋਲਿਆ ਕਹਿਣ ਲੱਗਾ ਹੇ ਗੁਰੂ ਦੇਵ ਹੇ ਪੀਰ ਜੀ ਸੁਣੋ,
ਮੈਂ ਅਬ ਚੱਲਿਓ ਚੈਤ ਕਸ਼ਮੀਰ।
ਪੀਰ ਜੀ ਮੈਂ ਹੁਣ ਕਸ਼ਮੀਰ ਜਾ ਰਿਹਾ ਕਿ ਕਸ਼ਮੀਰ ਦੇ ਵਿੱਚ ਵਿਚਰਨਾ ਚਾਹੁੰਦਾ ਹਾਂ।
ਜਿਮ ਅਬ ਮਿਹਰਬਾਨਗੀ ਧਰੋ,
ਮਹਾਰਾਜ ਜਿਵੇਂ ਤੁਸੀਂ ਮੇਰੇ ਤੇ ਮਿਹਰਬਾਨਗੀ ਕਰਦੇ ਹੋ, ਮੇਰੇ ਤੇ ਤੁਸੀਂ ਆਪਣਾ ਬਹੁਤ ਤਰਸ ਤੇ ਦਇਆ ਕਰਦੇ ਹੋ।
ਮਮ ਪਾਛੇ ਇਮਈ ਹਿਤ ਕਰੋ,
ਮੇਰੇ ਤੋਂ ਪਿੱਛੋਂ ਮੇਰੇ ਤੋਂ ਬਾਅਦ ਮੇਰਾ ਵਾਰਸ ਹੈ ਇਹ ਸ਼ਾਹਜਹਾਂ, ਮੇਰੇ ਨਾਲ ਆਇਆ ਇਹ ਮੇਰਾ ਪੁੱਤ ਹੈ, ਜਿਵੇਂ ਮੇਰੇ ਤੇ ਕਿਰਪਾ ਰੱਖਦੇ ਹੋ।
ਸ਼ਾਹਜਹਾਂ ਸੇਵਾ ਤੁਮ ਠਾਨੇ,
ਮਹਾਰਾਜ ਉਸੇ ਤਰ੍ਹਾਂ ਦੀ ਮਿਹਰਬਾਨਗੀ ਸ਼ਾਹਜਹਾਂ ਤੇ ਰੱਖਿਓ, ਮੈਂ ਚੱਲਿਆ ਕਸ਼ਮੀਰ ਏ ਲਾਹੌਰੀ ਆ ਸ਼ਾਹਜਹਾਂ, ਇਹ ਤੁਹਾਡੀ ਹਰ ਪ੍ਰਕਾਰ ਦੀ ਸੇਵਾ ਇੱਥੇ ਕਰੇਗਾ, ਮੇਰੇ ਪਿੱਛੋਂ ਤੁਹਾਡੀ ਸੇਵਾ ਚ ਕੋਈ ਕਮੀ ਨਹੀਂ ਰਹੇਗੀ, ਇਹ ਇੱਥੇ ਤੁਹਾਡੇ ਕੋਲ ਰਹਿ ਕੇ ਤੁਹਾਡੀ ਸੇਵਾ ਕਰੇਗਾ।
ਰਹੇ ਇਆਂ ਸਭ ਬਿਦਕੋ ਜਾਣੇ,
ਇਹ ਇੱਥੇ ਰਹੇਗਾ ਜਿਵੇਂ ਆਪ ਜੀ ਨੂੰ ਭਾਵੇ ਇਹਦੇ ਕੋਲੋਂ ਸੇਵਾ ਲਿਓ।
ਮੋਹ ਪਰ ਕਿਰਪਾ ਕਰਤ ਜਿਸ ਰੀਤ,
ਮਹਾਰਾਜ ਜਿਵੇਂ ਤੁਸੀਂ ਮੇਰੇ ਤੇ ਕਿਰਪਾ ਰੱਖੀ ਹੈ ਮੇਰੇ ਤੇ ਦਇਆ ਦ੍ਰਿਸ਼ਟੀ ਕੀਤੀ ਹੈ,
ਇਸ ਪਰ ਪੀ ਤੁਮ ਠਾਨੋ ਨੀਤ,
ਮਹਾਰਾਜ ਉਸੇ ਤਰ੍ਹਾਂ ਮੇਰੇ ਪੁੱਤ ਤੇ ਵੀ ਕਿਰਪਾ ਹੀ ਰੱਖਿਓ ਜਿਵੇਂ ਮੇਰੇ ਤੇ ਦਇਆ ਰੱਖੀ ਆ, ਹੁਣ ਤਾਂ ਹੀ ਇਹਦੇ ਤੇ ਰੱਖਿਓ, ਮੈਂ ਕਸ਼ਮੀਰ ਜਾ ਰਿਹਾ ਇੱਥੇ ਹੀ ਆ ਲਾਹੌਰ, ਇਹ ਤੁਹਾਡੀ ਸੇਵਾ ਕਰੇਗਾ ਇੱਥੇ ਹਰ ਤਰ੍ਹਾਂ ਦੀ, ਜਿਵੇਂ ਆਪ ਜੀ ਕਹੋਗੇ ਤੁਹਾਡੀ ਸੇਵਾ ਚ ਹਾਜ਼ਰ ਰਹੇਗਾ, ਇਹਦੇ ਤੇ ਤੁਸੀਂ ਆਪਣੀ ਕਿਰਪਾ ਰੱਖਣੀ ਹੈ।
ਸ਼੍ਰੀ ਹਰਗੋਬਿੰਦ ਬਾਕ ਬਖਾਨਾ,
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਸ਼੍ਰੀ ਗੁਰ ਘਰ ਹੈ ਮੁਕਰ ਸਮਾਨਾ,
ਮਹਾਰਾਜ ਜੀ ਕਹਿੰਦੇ ਜਹਾਂਗੀਰ ਤੈਨੂੰ ਇਹ ਗੱਲ ਪਹਿਲੋਂ ਵੀ ਕਹੀ ਸੀ ਅੱਜ ਫੇਰ ਕਹਿ ਦਿੰਦੇ ਆ, ਗੁਰੂ ਘਰ ਸ਼ੀਸ਼ੇ ਦੇ ਸਮਾਨ ਹੈ। ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ, ਇਹ ਜਿਹੜਾ ਘਰ ਹੈ ਨਾ ਸਾਡਾ ਇਹ ਸ਼ੀਸ਼ੇ ਦੇ ਸਮਾਨ ਹੈ।
ਜਥਾ ਆਪਨੋ ਬੇਸ ਬਣਾਵੇ,
ਇਹ ਸ਼ੀਸ਼ੇ ਵਿੱਚ ਜਿੱਦਾਂ ਦਾ ਕੋਈ ਭੇਸ ਬਣਾ ਕੇ ਆਉਂਦਾ, ਜਿੱਦਾਂ ਦੀ ਕੋਈ ਸ਼ਕਲ ਬਣਾ ਕੇ ਆਉਂਦਾ, ਜੇ ਮੱਥੇ ਤੇ ਤਿਲਕ ਲਾ ਕੇ ਆਵੇ, ਗਲ ਚ ਹਾਰ ਪਾ ਕੇ ਆਵੇ, ਸਿਰ ਤੇ ਜਗ੍ਹਾ ਤੇ ਕਲਗੀ ਲਾ ਕੇ ਆਵੇ, ਸ਼ੀਸ਼ੇ ਨੇ ਓਦਾਂ ਵਿਖਾ ਦੇਣਾ, ਪਰ ਜੇ ਕੋਈ ਸਵਾਹ ਮਲ ਕੇ ਆਵੇ ਮੂੰਹ ਤੇ ਕਾਲਖ ਮਲ ਕੇ ਆਵੇ ਇਹਨੇ ਓਦਾਂ ਵਿਖਾ ਦੇਣਾ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇਹ ਸ਼ੀਸ਼ੇ ਦੇ ਮਨਿੰਦ ਹੈ।
ਤਿਸ ਪ੍ਰਕਾਰ ਹੀ ਤਿਸੇ ਦਿਖਾਵੇ,
ਜਿੱਦਾਂ ਦਾ ਕੋਈ ਮੂੰਹ ਲੈ ਕੇ ਆਉਂਦਾ ਸ਼ੀਸ਼ੇ ਦੇ ਸਾਹਮਣੇ, ਇਹ ਸ਼ੀਸ਼ਾ ਉਸੇ ਤਰ੍ਹਾਂ ਦਾ ਉਹਨੂੰ ਮੂੰਹ ਵਿਖਾ ਦਿੰਦਾ ਹੈ।
ਜਿਮ ਤੁਮ ਹਮ ਸੋ ਰਹਿ ਹਮ ਤੁਮ ਸੋ,
ਮਹਾਰਾਜ ਜੀ ਨੂੰ ਪਤਾ ਸੀ ਵੀ ਸ਼ਾਹਜਹਾਂ ਨੇ ਵਿਗੜਨਾ, ਸਾਹਿਬ ਜਾਣਦੇ ਸੀ ਭਵਿੱਖ ਚ ਕੀ ਹੋਣਾ ਵੀ ਇਹਨੇ ਤਾਂ ਫੌਜਾਂ ਭੇਜਣੀਆਂ ਸਾਡੇ ਨਾਲ ਲੜਨ ਲਈ। ਮਹਾਰਾਜ ਕਹਿੰਦੇ ਬਾਦਸ਼ਾਹ ਜਿਵੇਂ ਤੂੰ ਸਾਡੇ ਨਾਲ ਵਰਤਿਆ ਅਸੀਂ ਤੇਰੇ ਨਾਲ ਓਦਾਂ ਵਰਤੇ ਹਾਂ, ਜਿਵੇਂ ਤੂੰ ਸਾਡੇ ਨਾਲ ਵਰਤਿਆ असि तेरे नाल उदा वरते हां
तिमा मरे जिम एरे हमसो
आउण वाले समय च तेरा पुत्र है शाहजहान ए जिवे साडे नाल वरतेगा असि एदे नाल उदा वरतांगे तां वरताने दी गल है ना जिवे तू वरते हां तेरे नाल असि उदा वरते हां जिवे ए वरतेगा साडे नाल एदे नाल असि उसे तरह वरतांगे तां एदे उत्ते निर्भर है वी ए किवें वरतना चाहुंदा है ए साडे नाल किदां दी सांझ चाहुंदा है सांझ दो तरह दी हुंदी है बादशाह एक तेरी मेरी है इत्थे आपां बैठे हां एक सांझ जंग दे मैदान विच वी हुंदी है जिहड़ी आमणे सामणे हो के फैसला हुंदा है कि की करना है इस करके ओह हुण एदे उत्ते निर्भर है कि इहने साडे नाल किदां दी सांझ रखणी है
अब कश्मीर जाओ सुख हेत
बादशाह तू जा खुशी नाल कश्मीर घुम उथे जाके विचर
जै शीतलता बर्फ समेत
जिथे शीतलता है जिथे बर्फ डिगदी है जिथे दी हिमालया दे ओ सोहने पहाड़ ने जाके उना दी सैल कर
करो सैल जै काम न कोई
उथे जाके सैल करो जिथे कोई गर्भी नहीं
बन उपबन सुमनन जुतो होई
उथे भी बाग खिड़े होणगे क्योंकि बसंत दी रुत्त है मेवे लगे होणगे फलां नाल दरख्त भरे होणगे
हमलापुर में ठाने बासा
असि इत्थे लाहौर च डेरा रखांगे खाले कुछ समा तुसी जाओ असि इत्थे लाहौर दे विच ही अपना कुछ समय लई निवास रखांगे
नहीं आपने जाए आवासा
असि उदो ताई अपने घर नहीं परतांगे जदों तक तेरी कोई खबर नहीं आउंदी तू वापस आ जाएगा तां जे कोई खबर आ गई तेरी तां उदों तक असि इत्थे ही हां
या परमेश्वर सिमरें बैसे
असि इत्थे बैठे रब रब कर रहे हां संगत दे नाल मेल मिलाप कर रहे हां गुरु घरां दी सेवा चल रही है महाराज गुरु रामदास साहब दा दरबार बन रहा गुरु पंजवें पातशाह जी दे पावन दरबार बन रहे ने
तिमा मरे हैं तुम टिग जैसे
जिवें असि तेरे नाल हुण तई रहे हां तेरे जान तो बाद भी इत्थे जिन्ना चिर रवांगे इसे तरह ही रहांगे
इत्यादिक बचे अपर बखाने
एदा ए बचन बिलास होए कुछ महाराज जी दे नाल
गयो शापुन अपन स्थाने
बादशाह सतगुरां कोलो विदा हो के अपनी थां ते चला गया
शाहजहां समझावन कीन
और शाहजहां नूं ने समझाया जहांगीर ने उहनूं अकल दित्ती
ए पीरन के पीर प्रवीन
आख्या शाहजहां मैं जिन्हां नूं मिल के आया तेनूं मिला के लियाया ए पीरां दे पीर ने
करो मान रहियो अनुसारे
इन्हां दा सन्मान रखी और इन्हां दे अनुसारी हो के चले
मानो तिम जिम गिरा उचारे
जिवें आखण तू उसे तरह इन्हां दा बचन मनना इन्हां दा बचन नहीं मोड़ना
मम आवत लो सुध सब लीजे
मेरे आउंदिया ताई सारी सुध सार इन्हां दी तू लैणी है इन्हां दी संभाल करनी है जिवें मैं हुण ताई इन्हां दी सेवा कीती तू अगे करनी है
मूल न कबो अवग्या कीजे
भुल के भी इन्हां दी अवग्या ना करी इन्हां नाल बिगाड़ करन करके तेरा नुकसान ही नुकसान होवेगा हां जी
इत्यादिक सब कर तकराई
एदा जहांगीर ने पूरी तकड़ाई कीती अपने पुत्र शाहजहां नूं सारियां गल्लां समझाईयां होर जिहड़ियां जिम्मेवारियां हुंदियां राज भाग दियां ओह सारियां शाहजहां नूं समझाईयां ते चला गया
अपर समाज सौंप सब थाई
जिन्ना साज समाज सी होर जिहड़े राज प्रबंध हुंदे आ लाहौर दे जां होर जिहड़े भी इस इलाके दे सन ओह शाहजहां नूं सौंपे भी उधर दिल्ली दा भी ख्याल रखी ते सारियां जिम्मेवारियां नूं सौंप दित्तियां
जहांगीर कश्मीर पियाना
और आप सुरखरू हो के शाहजहां दे सिर ते सारी ड्यूटी छड्ड के एक कश्मीर घूमण वास्ते चला गया
लश्कर कुछ क संग प्रस्थाना
सारा लश्कर नाल लैके नहीं गया कुछ क लश्कर कुछ क फौजां लैके गया बाकी सारी फौज शाहजहां दे कोल ही छड्ड गया राज दा प्रबंध चलाण लई और आप एक कश्मीर नूं रुखसत हो गया इधर छेवें पातशाह गुरु हरगोबिंद साहब जी महाराज लाहौर शहर दे विच विचर रहे ने उधर बाबा मेहरबान होनी जिवें शाहजहां नाल मुलाकातां करके सतगुरु जी दे बरखिलाफ घाड़तां घड़ रहे ने वो कथा आप दी अगलियां प्रसंगां च सरवण करोगे